ਤਾਂ ਹਰ ਨਾਮ ਸੁਮਾਣਾ ਤਾਂ ਹਰ ਨਾਮ ਸੁਮਾਣਾ ਐਸਾ ਬਾਜੀ ਸੈਸਾਰ ਐਸਾ ਬਾਜੀ ਸੈਸਾਰ ਐਸਾ ਬਾਜੀ ਸੈਸਾਰ ਐਸਾ ਬਾਜੀ ਐਸਾ ਬਾਜੀ ਸੈਸਾਰ ਐਸਾ ਬਾਜੀ ਸੈਸਾਰ ਹਾਂ ਐਸਾ ਬਾਜੀ ਸੈਸਾਰ ਐਸਾ ਬਾਜੀ ਸੈਸਾਰ
ਮੇਰੇ ਮਾਨ ਪਿਆਰੇ ਰਾਜਾ ਮੇਰੇ ਮਾਨ
جب تھے کھن میں بن سے جب تھے
جان
ਜਾਦੂ ਕੀਤੀਆ ਹਾਂ ਝੂਠ ਤਰ ਜਾਣਾ ਜਾਦੂ ਕੀਤੀਆ ਵੈਸਾ ਬਾਜੀ ਸਹਿਸਾਰ ਐਸਾ ਬਾਜੀ ਸਹਿਸਾਰ ਐਸਾ ਬਾਜੀ
ਸਾਵੇ ਨਾ ਚਿਤ ਨਾ ਆਵੇ
ਵਾਹਿਗੁਰੂ
ਕਿਤ ਆਏ ਕੰਤਕ ਕਾਲ ਗ੍ਰਸੈ ਜਿਸ ਕਿਰਪਾ ਕਰ ਹਿਰਦੈ ਵਸੈ ਕਿਰਪਾ ਕਰ ਬਸੈ ਇਸ ਨਾਨਕ ਲੈ ਸੁਤਾ ਕਰ ਹਿਰਦੈ ਵਸੈ ਜਿਸ ਕਿਰਪਾ ਕਰ ਹਿਰਦੈ ਵਸੈ ਜਿਸ ਕਿਰਪਾ ਕਰ ਹਿਰਦੈ ਵਸੈ
ਕਿਰਪਾ
ਕਰ ਹਿਰਦੈ ਵਸੈ ਐਸਾ ਬਾਜੀ ਸਰਕਾਰ ਐਸਾ ਬਾਜੀ ਸਰਕਾਰ ਨਾਚ ਤਹਾਰੀ ਸਾਰੀ ਐਸਾ ਬਾਜੀ ਖਿਨ ਮੈਂ ਬਿਨ ਸੈ ਸਭ ਝੂਠ
ਖਿਨ ਮੈਂ ਬਿਨ ਸੈ ਸਭ ਝੂਠ
ਮੇਰੇ ਮਨ ਪਿਆਰੇ ਰਾਮਾ ਮੇਰੇ ਮਨ ਪਿਆਰੇ ਰਾਮਾ ਮੇਰੇ ਮਨ ਪਿਆਰੇ ਰਾਮਾ ਐਸਾ ਬਾਜੀ ਸਰਕਾਰ ਐਸਾ ਬਾਜੀ ਸਰਕਾਰ ਹਰਨਾ ऐसा बदन कैसा रे, ऐसा बदन कैसा रे,
ऐसा बदन
जित आए कंटक काल ग्रस तिस नानक लेश डाए जिस कृपा कर हृदय वसे तिस नानक लेश डाए जिस कृपा कर हृदय वसे खिन मैं बिन से साब झूठ
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 मेरे मन आए
मेरे मन मेरे मन आए
ओ मेरे मन मेरे मन आए ऐसा बाजी सहसार ऐसा बाजी सरकार ऐसा बाजी सरकार
ऐसा बाजी सरकार
नाचते हर नाचते हर हर नाम हर नाम
हर नाम
ऐसा बाजी सरकार ऐसा बाजी सरकार ऐसा बाजी सरकार
ऐसा बाजी सरकार
ने तू ने फल कर मुख पाए तुमने फल कर मुख पाए
तुमने
पतिया देखावे दुर्मतिया
देखावे दुर्मतिया
देखावे दुर्मतिया जब आने वलुवन सुपारु
जब आने
वलुवंत पारु
जब आने वलुवंत पारु
झूठ तब जान जग जितिया
झूठ तब जान जग जितिया
ओ झूठ तब जान जग जितिया जग जान जग जितिया झूठ तब जान जग जितिया झूठ तब जान जग जितिया
झूठ तब जान जग जितिया
ऐसा बाजी संसार ऐसा बाजी संसार ऐसा बाजी संसार ऐसा बाजी संसार नाचे हरुना नाचे हरुना सब झूठ खिन में दिन से सब झूठ मेरे मन आए रामा मेरे मन मेरे मन प्यारे रामा
मेरे मन मेरे मन प्यारे रामा
ऐसा बाजी संसारु ऐसा बाजी संसारु
ऐसा बाजी
वाहिगुरु ऐसा बाजी संसारु ऐसा बाजी संसारु
ऐसा बाजी संसारु ऐसा बाजी संसारु
नाचे हरिना ऐसा बाजी संसारु
ऐसा बाजी जैसा बाजी सरकार ऐसा बाजी सरकार
ऐसा बाजी ऐसा बाजी
सरकार
सो अब दुनिया भी संगतम सतगुरु जी की पावन हजूरी विच बैठिया ने इक्के बारी सारे गज के फतेह बुलाओ वाहेगुरु जी का खालसा वाहेगुरु जी की फतेह। सो आओ अज दूसरे दिन आपां नूं इह रल मिल के बैठण दा समां मिलिया। जिहड़ियां संगतां दरबार साहिब तों बाहर ने उह सारे सतगुरु जी की पावन हजूरी विच आके बैठो। जो कुछ समां बैठण दा मिलिया ते इहदे तों पूरा पूरा लाहा लईए। थोड़े समय तक भाई साहब भी पहुंचण वाले ने, फिर आपां उहनां पासों भी गुरबाणी दीआं विचारां सरवण करनीआं ने। जो धन गुरु रामदास महाराज जी दा ਆਪਾਂ ਬਚਨ ਪੜ ਰਹੇ ਸੀ, ਕਿਉਂਕਿ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਗੁਰਬਾਣੀ ਪੜ੍ਹਨ ਦਾ ਤਾਂ ਹੀ ਫਾਇਦਾ ਜਦੋਂ ਸਾਨੂੰ ਸਮਝ ਪਵੇ, ਤੇ ਜਦੋਂ ਸਮਝ ਆ ਗਈ ਜੋ ਆਪਾਂ ਗੁਰੂ ਜੀ ਦੇ ਬਚਨ ਪੜ੍ਹਦੇ ਹਾਂ ਜਦੋਂ ਸਮਝ ਆ ਜਾਵੇ ਫਿਰ ਇਹ ਨਹੀਂ ਕਿ ਸਮਝ ਕੇ ਗੱਲ ਮੁੱਕ ਜਾਣੀ ਆ। ਉਹ ਗੁਰਬਾਣੀ ਦੇ ਬਚਨਾਂ ਨੂੰ ਉਹ ਸਿੱਖਿਆ ਨੂੰ ਸਮਝ ਕੇ ਫਿਰ ਆਪਾਂ ਆਪਣੇ ਜੀਵਨ ਵਿੱਚ ਲਾਗੂ ਕਰਨਾ ਵਾ, ਤੇ ਜਦੋਂ ਇਹ ਸੱਚਾ ਗਿਆਨ ਆਪਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵਾਂਗੇ ਤੇ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇਗੀ। ਤੇ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਾਂ ਬਚਨ ਪੜ੍ਹ ਰਹੇ ਸੀ, ਐਸਾ ਬਾਜੀ ਸਹਿਸਾਰ ਨਾ ਚੇਤੈ ਹਰ ਨਾਮ ਖਿੰਨ ਮਹਿ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮ। ਗੁਰੂ ਰਾਮਦਾਸ ਮਹਾਰਾਜ ਜੀ ਇਸ ਸ਼ਬਦ ਵਿੱਚ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਮਨਾ ਮੇਰਿਆ ਤੇਰਾ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ, ਰਾਤ ਸੌਂ ਕੇ ਲੰਘਦੀ ਜਾ ਰਹੀ ਆ, ਦਿਨ ਖਾ ਪੀ ਕੇ ਫਿਰ ਫਿਰ ਕੇ ਲੰਘਦਾ ਜਾ ਰਿਹਾ, ਤੇ ਇਹ ਜਿੰਨਾ ਕੁ ਸਮਾਂ ਤੈਨੂੰ ਮਿਲਿਆ ਇਹਦੇ ਤੋਂ ਲਾਹਾ ਲੈ, ਆਪਣੀ ਜੀਵਨ ਦੀ ਬਾਜੀ ਨੂੰ ਜਿੱਤ। ਤੇ ਇਹ ਜੀਵਨ ਦੀ ਬਾਜੀ ਪਿਆਰਿਓ ਕਿਵੇਂ ਜਿੱਤੇ ਜਾਣੀ ਆ, ਜਦੋਂ ਆਪਾਂ ਇਹ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵਾਂਗੇ ਸਾਨੂੰ ਆਪਣੇ ਆਪ ਦੀ ਪਛਾਣ ਆਵੇਗੀ ਕਿ ਮਨਾ ਤੂੰ ਇਸ ਦੁਨੀਆਂ ਤੇ ਕਰਨ ਕੀ ਆਇਆ। ਤੇ ਜਦੋਂ ਆਪਣੇ ਆਪ ਦੀ ਪਛਾਣ ਆ ਗਈ ਗੁਰਬਾਣੀ ਸਾਨੂੰ ਵਾਰ ਵਾਰ ਇਹੀ ਸਮਝਾਉਂਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਬਸ ਆਪਣੇ ਆਪ ਦੀ ਪਛਾਣ ਕਰੀਏ ਸਾਨੂੰ ਆਪਣੇ ਆਪ ਦਾ ਪਤਾ ਲੱਗ ਜਾਵੇ, ਤੇ ਜਦੋਂ ਪਿਆਰਿਓ ਆਪਣੇ ਆਪ ਦੀ ਪਛਾਣ ਆ ਗਈ ਜਦੋਂ ਇਹ ਸੱਚਾ ਗਿਆਨ ਸਾਡੀ ਜ਼ਿੰਦਗੀ ਵਿੱਚ ਆ ਗਿਆ ਬਸ ਫਿਰ ਸਾਡੀ ਜ਼ਿੰਦਗੀ ਸੋਹਣੀ ਬਣ ਜਾਣੀ ਹੈ। ਤੇ ਬਾਕੀ ਗੁਰੂ ਜੀ ਕਹਿੰਦੇ ਨੇ ਐਸਾ ਬਾਜੀ ਸੰਸਾਰ, ਇਹ ਤੇ ਪਿਆਰਿਓ ਦੁਨੀਆਂ ਤੇ ਕੋਈ ਆ ਰਿਹਾ ਕੋਈ ਜਾ ਰਿਹਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾਡ ਸਗਲ ਜੰਜਾਲ। ਇਹ ਤੇ ਜਿਹੜਾ ਵੀ ਦੁਨੀਆਂ ਤੇ ਆਇਆ ਹਰ ਇੱਕ ਨੂੰ ਆਪੋ ਆਪਣੀ ਵਾਰੀ ਸਿਰ ਜਾਣਾ ਪੈਣਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਮਨਾ ਮੇਰਿਆ ਆਪਣਾ ਜਿਹੜਾ ਇਹ ਜ਼ਿੰਦਗੀ ਦਾ ਸਮਾਂ ਮਿਲਿਆ ਇਹ ਜ਼ਿੰਦਗੀ ਦੇ ਸਮੇਂ ਨੂੰ ਸਾਂਭ। ਆਓ ਜੋ ਗੁਰੂ ਰਾਮਦਾਸ ਮਹਾਰਾਜ ਜੀ ਰਹਾਉ ਦੀਆਂ ਪੰਗਤੀਆਂ ਵਿੱਚ ਸਮਝਾ ਰਹੇ ਨੇ। ਆਓ ਆਪਾਂ ਸਾਰੇ ਗੱਜ ਕੇ ਪੜ੍ਹੀਏ।
ਖਿਲ ਮੈਂ ਬਿਨ ਸਹਿ ਸਭ ਝੂਠ, ਖਿਲ ਮੈਂ ਬਿਨ ਸਹਿ ਸਭ ਝੂਠ, ਮੇਰੇ ਮਨ ਪਿਆਏ ਰਾਮਾ, ਮੇਰੇ ਮਨ ਮੇਰੇ ਮਨ ਪਿਆਏ ਰਾਮਾ, ਮੇਰੇ ਮਨ ਮੇਰੇ ਮਨ ਪਿਆਏ ਰਾਮਾ, ਮੇਰੇ ਮਨ ਮੇਰੇ ਮਨ ਪਿਆਏ ਰਾਮਾ। ਐਸਾ ਬਾਜੀ ਸਹਸਾਰੇ, ਐਸਾ ਬਾਜੀ ਹਰੂਨਾ
ਚਰਨ ਕਮਲ ਕਾ ਆਸੂਰਾ, ਚਰਨ ਕਮਲ ਕਾ ਆਸੂਰਾ, ਚਰਨ ਕਮਲ ਕਾ ਆਸੂਰਾ, ਚਰਨ ਕਮਲ ਕਾ ਆਸੂਰਾ, ਚਰਨ ਕਮਲ ਕਾ ਚਰਨ ਕਮਲ ਕਾਸੂਰਾ, ਚਰਨ ਕਮਲ ਕਾਸੂਰਾ,
ਚਰਨ ਕਮਲ ਕਾਸੂਰਾ, ਚਰਨ ਕਮਲ ਕਾਸੂਰਾ।
ਪ੍ਰਭ ਪੁਰਖ ਗੁਣ ਦਾ, ਪ੍ਰਭ ਪੁਰਖ ਗੁਣ ਦਾ, ਪ੍ਰਭ ਪੁਰਖ ਗੁਣ ਦਾ, ਪ੍ਰਭ ਪੁਰਖ ਗੁਣ ਦਾ,
ਪ੍ਰਭ ਪੁਰਖ ਗੁਣ ਦਾ,
ਪ੍ਰਭ ਪੁਰਖ ਗੁਣ ਦਾ, ਪ੍ਰਭ ਪੁਰਖ ਗੁਣ ਦਾ, ਪ੍ਰਭ ਪੁਰਖ ਗੁਣ ਦਾ, ਪ੍ਰਭ ਪੁਰਖ ਗੁਣ ਦਾ,
ਪ੍ਰਭ ਪੁਰਖ ਗੁਣ ਦਾ,
ਦੁੱਖ
चरण कमल पाया सुरा चरण कमल पाया सुरा चरण कमल पाया सुरा चरण कमल पाया सुरा दासरे की बेनती
दासरे की बेनती
दासरे की बेनती
दासरे की बेनती
रुग कर प्रदान रुग कर प्रदान रिदु कर प्रदान रिदु कर प्रदान
रिदु कर प्रदान
तुमरी कृपा के पाद ब्रह्म
तुमरी कृपा के पाद ब्रह्म
तुमरी कृपा के पाद ब्रह्म
तुमरी कृपा के
खंड को नाम दुखन को नाम दुखन को नाम दुखन को नाम दुखन को नाम चरण कमल पाया सुरा चरण कमल पाया सुरा रघुपुर गुणता रघुपुर गुणता रघुपुर गुणता रघुपुर गुणता चरण कमल पाया सुरा चरण कमल पाया सुरा
चरण कमल पाया सुरा चरण कमल पाया सुरा
कीर्तन नाम सिमरत रहो कीर्तन नाम सिमरत रहो
कीर्तन नाम सिमरत रहो
जब लग कट सास जब लग कट सास जब लग कट सास जब लग कट
सास
चरण कमल काल आसुरा चरण कमल काल आसुरा चरण कमल काल आसुरा सारी संगत जपो चरण कमल का हाँ चरण कमल का वाहे गुरु वाहे
कमल का चरण कमल का आसरा प्रभु पुरख गुण दास कीर्तन नाम सिमरत रहो रहो जब लग घट सा मात पिता सर्वनिवास नानक प्रभु शरणागति नानक प्रभु शरणागति जागो निर्मल दास नानक प्रभु शरणागति नानक प्रभु शरणागति जाको निर्मल जाको निर्मल जास
नानक प्रभु शरणागति
नानक प्रभु शरणागति
नानक प्रभु शरणागति
नानक प्रभु शरणागति
जाको निर्मल जासु हम जाको निर्मल जासु ओ जी जाको निर्मल जासु जाको निर्मल जासु चरण कमल का आसरा चरण कमल का आसरा
कमल का आसरा चरण कमल का आसरा
प्रभु पुरख गुण का प्रभु पुरख गुण का
पुरख गुण का प्रभु पुरख गुण का
चरण कमल का आसरा चरण कमल का आसरा चरण कमल का आसरा चरण कमल का आसरा
सो आओ संगत जी अपन सारे एकाग्रता बना के भाई साहब जी पासों गुरमुख दियां विचारां सरवण करिए वाहेगुरु जी का खालसा वाहेगुरु जी की फतेह
ਧੰਨ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਆਓ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਜਿੰਨੇ ਵੀਰ ਭਰਾ ਭੈਣਾਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਤੁਸੀਂ ਵੀ ਸਾਥ ਦਿਓ ਬਾਕੀ ਜਿਹੜੇ ਘਰਾਂ ਚ ਸੁਣਦੇ ਆ ਉਹ ਵੀ ਡਿਸਟਰਬ ਨਾ ਹੋਣ ਬੱਚੇ ਛੋਟੇ ਉਹਨਾਂ ਦਾ ਖਿਆਲ ਰੱਖਿਓ ਰੌਲੇ ਤੋਂ ਸੰਕੋਚ ਰੱਖਣਾ ਟਕਾ ਬਣਾ ਕੇ ਰੱਖਣਾ ਘਰਾਂ ਵਿੱਚ ਸੁਣਦੇ ਹੋ ਨਾ ਜਦੋਂ ਤੁਸੀਂ ਹੁਣ ਕਈਆਂ ਤੁਹਾਡੇ ਚ ਕਈ ਹੋਣਗੇ ਜਿਨ੍ਹਾਂ ਨੇ ਕੱਲ ਵਾਲਾ ਦੀਵਾਨ ਘਰੇ ਸੁਣਿਆ ਸੀ ਅੱਜ ਵਾਲਾ ਸਾਹਮਣੇ ਬਹਿ ਕੇ ਸੁਣ ਰਹੇ ਹੋ ਤੇ ਜਦੋਂ ਦੀਵਾਨ ਚੱਲਦਾ ਹੁੰਦਾ ਇੱਥੇ ਦੀ ਜਿਹੜੀ ਡਿਸਟਰਬੈਂਸ ਹੁੰਦੀ ਹੈ ਕੋਈ ਮੁਸ਼ਕਲ ਹੁੰਦੀ ਹੈ ਰੌਲਾ ਰੱਪਾ ਹੁੰਦਾ ਹੈ ਉਹਦਾ ਅਸਰ ਫਿਰ ਘਰ ਤੱਕ ਜਾਂਦਾ ਘਰੇ ਸੁਣਨ ਵਾਲਿਆਂ ਦਾ ਵੀ ਮਨ ਹਿੱਲ ਜਾਂਦਾ ਇਸ ਕਰਕੇ ਇਕਾਗਰਤਾ ਨਾਲ ਸੁਣਨ ਦੀ ਖੇਚਲ ਕਰਨੀ ਛੋਟੇ ਬੱਚੇ ਜਿਹੜੇ ਤੁਰਨ ਫਿਰਨ ਉਹਨਾਂ ਦਾ ਖਿਆਲ ਰੱਖਿਓ ਬਾਹਰ ਬੈਠਿਆ ਜਾ ਸਕਦਾ ਬਾਹਰ ਵੀ ਆਵਾਜ਼ ਸੁਣਦੀ ਹੈ ਅੱਜ ਕਾਫੀ ਗਰਮੀ ਵੀ ਹੈ ਹਾਲਾਂਕਿ ਅੱਜ ਬੱਦਲ ਵੀ ਹੈ ਬਾਹਰ ਹੋ ਸਕਦਾ ਹੈ ਮੀਂਹ ਪੈ ਜਾਏ ਤੇ ਥੋੜੀ ਠੰਡ ਪਵੇ ਗਰਮੀ ਬਹੁਤ ਜ਼ਿਆਦਾ ਪੰਜ ਸੱਤ ਦਿਨ ਤੋਂ ਵੇਖ ਰਹੇ ਹਾਂ ਬਹੁਤ ਬਹੁਤ ਜ਼ਿਆਦਾ ਗਰਮੀ ਜਿਹੜੀ ਪੈ ਰਹੀ ਹੈ ਪੰਜਾਬ ਵਿੱਚ ਇਹ ਸਾਡੇ ਇਕੱਲੇ ਵਿੱਚ ਇਕੱਲਿਆਂ ਹੀ ਨਹੀਂ ਅੱਜ ਇਸ ਵਾਰ ਕੈਲੀਫੋਰਨੀਆ ਸਾਈਡ ਵਿੱਚ ਅਮਰੀਕਾ ਚ ਸਰੀ ਦੇ ਵਿੱਚ ਬਹੁਤ ਅੱਤ ਦੀ ਗਰਮੀ ਇਸ ਸਾਲ ਪੈ ਰਹੀ ਹੈ ਵਰਲਡ ਵਾਈਡ ਜਿਹੜਾ ਵੈਦਰ ਹੈ ਚੇਂਜ ਹੋ ਰਿਹਾ ਕਾਰਨ ਉਹਦਾ ਦਰਖਤਾਂ ਦਾ ਪੱਟੇ ਜਾਣਾ ਪੋਲੂਸ਼ਨ ਦਾ ਵੱਧ ਜਾਣਾ ਬਹੁਤ ਜ਼ਿਆਦਾ ਧੂੰਆਂ ਹੋ ਰਿਹਾ ਜਿੰਨੀਆਂ ਗੱਡੀਆਂ ਵੱਧ ਰਹੀਆਂ ਨੇ ਉਹਨਾਂ ਧੂੰਆਂ ਵੀ ਵੱਧ ਰਿਹਾ ਇਸ ਕਰਕੇ ਵਰਲਡ ਵਾਈਡ ਜਿਹੜਾ ਵੈਦਰ ਹੈ ਉਹ ਚੇਂਜ ਹੋ ਰਿਹਾ ਗਰਮੀ ਵਧਣ ਨਾਲ ਬਰਫ਼ ਖੁਰੇਗੀ ਬਰਫ਼ ਖੁਰਨ ਦੇ ਨਾਲ ਸਮੁੰਦਰੀ ਤਲ ਪਾਣੀ ਦਾ ਵਧੇਗਾ ਤੇ ਜਿਹੜੇ ਸਮੁੰਦਰਾਂ ਦੇ ਕੰਢਿਆਂ ਤੇ ਵਸੇ ਹੋਏ ਸ਼ਹਿਰ ਹਨ ਉਹਨਾਂ ਦੇ ਡੁੱਬਣ ਦਾ ਖਤਰਾ ਬਣ ਜਾਂਦਾ ਸੋ ਅਸੀਂ ਇਕੱਲਾ ਆਪਣਿਆਂ ਆਪਣਾ ਨਹੀਂ ਸੋਚਣਾ ਅਸੀਂ ਸਾਰੀ ਦੁਨੀਆਂ ਦਾ ਸੋਚਣਾ ਜਦੋਂ ਤੁਸੀਂ ਅਸੀਂ ਦਰਖਤ ਲਾਉਂਦੇ ਹਾਂ ਅਸੀਂ ਧਿਆਨ ਰੱਖਦੇ ਹਾਂ ਉਦੋਂ ਫਿਰ ਇਕੱਲਾ ਆਪਣਾ ਹੀ ਨਹੀਂ ਸੋਚਣਾ ਸਾਰੀ ਦੁਨੀਆਂ ਦਾ ਸੋਚਣਾ ਇਸ ਕਰਕੇ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜਿਹੜੇ ਇਦਾਂ ਦਾ ਕਦੇ ਮੁਸ਼ਕਲ ਖੜੀ ਨਾ ਹੋਵੇ ਕਿ ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਕਰਕੇ ਦਰਖਤ ਕੱਟ ਕੱਟ ਕੇ ਸਾਰੀ ਦੁਨੀਆਂ ਦਾ ਹੀ ਨੁਕਸਾਨ ਕਰੀਏ। ਸੋ ਸਾਰੇ ਹੀ ਸੁਚੇਤ ਹੋਈਏ। ਸੋ ਥੋੜਾ ਥੋੜਾ ਵੈਦਰ ਅੱਜ ਲੱਗਦਾ ਹੈ ਜਿਵੇਂ ਬੱਦਲ ਕਿਸੇ ਨਾ ਕਿਸੇ ਪਾਸੇ, ਹਵਾ ਥੋੜੀ ਜਿਹੀ ਠੰਡੀ ਲੱਗਦੀ ਹੈ। ਜੇ ਹਵਾ ਠੰਡੀ ਹੋਵੇ ਇਹਦਾ ਮਤਲਬ ਕਿਤੇ ਨਾ ਕਿਤੇ ਬੋਲੋ ਮੀਂਹ ਪੈ ਰਿਹਾ। ਪਛਾਣ ਕੀ ਹੈ ਭਲਾ? ਠੰਡੀ ਹਵਾ। ਸਮਝਦੇ? ਅੱਛਾ ਹੁਣ ਵੇਖਿਓ, ਚਲੋ ਇਹ ਗੱਲ ਬਾਅਦ ਚ ਕਰੂ, ਮੈਂ ਮੈਨੂੰ ਚੇਤਾ ਕਰਾਇਓ। ਪਹਿਲਾਂ ਆਪਾਂ ਸ਼ਬਦ ਪੜ੍ਹਦੇ ਟਕਾ ਨਾਲ ਬੈਠਣਾ। ਜਿਹੜੇ ਸੇਵਾਦਾਰ ਬਾਹਰ ਖੜੇ ਨੇ, ਹਾਂ ਤੁਸੀਂ ਗੇਟ ਦੇ ਅੰਦਰਲੇ ਪਾਸੇ ਨਾ ਖੜੋ, ਸੁਣ ਲੈ ਗੱਲ ਜਸਵਿੰਦਰ, ਗੇਟ ਦੇ ਬਾਹਰਲੇ ਪਾਸੇ ਖੜੋ। ਜੇ ਤੇ ਦੀਵਾਨ ਸੁਣਨ ਵਾਲੇ ਨੇ ਫਿਰ ਅੰਦਰ ਲੰਘਾਓ, ਜੇ ਜਾਣ ਵਾਲੇ ਨੇ ਫਿਰ ਮੱਥਾ ਟਿਕਾ ਕੇ ਲੰਘਾ, ਪੱਲਾ ਖੋਲਦਿਆ ਕਰੋ ਕਿ ਇੱਥੇ ਹੀ ਮੱਥਾ ਟੇਕ ਲਓ, ਨਮਸਕਾਰ ਉੱਥੋਂ ਹੀ ਕਰਾ ਕੇ ਅੱਗੇ ਲੰਘਾ ਦਿਓ, ਫਿਰ ਬਾਕੀ ਸੰਗਤ ਡਿਸਟਰਬ ਨਾ ਹੋ।
ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਏ ਆਰਾ, ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ, ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ, ਗੁਰ ਪਾਰਸ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ, ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ, ਗੁਰ ਪਾਰਸ
ਕੇ ਗੱਜ ਕੇ
ਕੰਚਨ। ਜੋਤੀ ਜੋਤ ਪਲਾਏ, ਕੰਚਨ ਗੜ ਸੋਹਿਆ, ਜੋਤੀ ਜੋਤ ਜੋਤੀ ਜੋਤ ਮਲਾ, ਕਾਇਆਂਗੜ ਸੋਹਿਆ ਰਾਮ, ਜੋਤੀ ਜੋਤ ਕਾਇਆਂਗੜ ਸੋਹਿਆ, ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ, ਗੁਰ ਪਾਰਸ ਹਮ ਲੋ, ਮਿਲ
गुर पारस हम लो मिल कंचन काया गढ़ सोहया मेरे प्रभु मोहया क्यों सास ग्रास सवा क्यों सास ग्रास विसारी है अदृष्ट अगोचर अदृष्ट अगोचर पकड़िया गुरु शक्ति हौ सतगुर कै बलिहारी है अदृष्ट अगोचर पकड़िया गुरु शक्ति हौ सतगुर सतगुर के बले हारी सतगुर के बले हारी
सतगुर के बले हारी सतगुर के बले हारी
गुर पारस हम लो मिल कंचन होया पारस हम लो मिल कंचन होया गुर पारस
नाम तो
गुर पारस हम लो मिल कंचन होया रा ज्योति ज्योत मलाए नया गढ़ सोहया
ज्योति ज्योत मलाए नया गढ़ सोहया
गुर पारस हम लो कंचन होए पारस हम लो चंद
पारस हम लो कंचन होया
गुर पारस हम लो गुर पारस कंचन
होया कंचन होया
वाहेगुरु जी वाहेगुरु वाहेगुरु जी वाहेगुरु 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 बलिहारे सतगुर तो जिसने जिंदगी नू रुशनाया बलिहारे सतगुर तो जिसने जिंदगी नू रुशनाया सतगुर तो जिसने जिंदगी नू हारे गज के गज के जिस ने
जिंदगी
रखनाया जिस ने
जिंदगी
पढ़ो भाई भले हारे जिस ने बलिहारे सतगुर तो बलिहारे सतगुर तो जिसने जिंदगी नू दर्शनाया बलिहारे सतगुर तो जिसने जिंदगी नू दर्शनाया सतगुर तो जिसने जिंदगी नू ਸਤਿਗੁਰ ਤੋਂ ਜ਼ਿੰਦਗੀ ਨੂੰ ਰਸਨਾਇਆ ਤੋਂ
ਪੜੋ ਬਈ ਭੈਣੋ ਸਭ ਬੱਲੇਹਾਰੇ ਜ਼ਿੰਦਗੀ ਨੂੰ ਰਸਨਾਇਆ ਸਾਡੀ ਜ਼ਿੰਦਗੀ ਨੂੰ ਰਸਨਾਇਆ
ਜ਼ਿੰਦਗੀ ਨੂੰ ਰਸਨਾਇਆ ਸਾਡੀ ਜ਼ਿੰਦਗੀ ਨੂੰ ਰਸਨਾਇਆ ਸਾਡੀ ਜ਼ਿੰਦਗੀ ਤੋਂ ਜ਼ਿੰਦਗੀ ਤੋਂ ਰਸ਼ਨਾਇਆ
ਜ਼ਿੰਦਗੀ ਤੋਂ ਰਸ਼ਨਾਇਆ
ਪੜੋ ਬਈ ਪੜੋ
ਸਾਡੀ ਜ਼ਿੰਦਗੀ ਰਸ਼ਨਾਇਆ
ਜ਼ਿੰਦਗੀ ਨੂੰ ਸਾਡੀ ਜ਼ਿੰਦਗੀ ਨੂੰ
ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ ਤੇਰੀਆਂ ਸਿਫਤਾਂ ਕਰੀਏ ਤੇਰੀਆਂ
ਕੀ ਸਿਫਤਾਂ ਕਰੀਏ
ਕੀ ਸਿਫਤਾਂ ਕਰੀਏ ਕੀ ਸਿਫਤਾਂ ਕੀ ਸਿਫਤਾਂ ਕਰੀਏ
ਸਤਿਗੁਰ ਗਰੀਬ ਨਿਵਾਜ
ਮੇਰੇ ਸਤਿਗੁਰ ਗਰੀਬ ਨਿਵਾਜ ਤੇਰੀਆਂ ਕੀ ਸਿਫਤਾਂ ਮੇਰੇ ਸਤਿਗੁਰ ਗਰੀਬ ਨਿਵਾਜ ਤੇਰੀਆਂ ਕੀ ਸਿਫਤਾਂ ਕਰੀਏ
ਸਤਿਗੁਰ ਗਰੀਬ ਨਿਵਾਜ ਤੇਰੀਆਂ ਕੀ ਸਿਫਤਾਂ ਕਰੀਏ ਸਤਿਗੁਰ ਗਰੀਬ ਨਿਵਾਰੀਆਂ ਕੀ ਸਿਫਤਾਂ ਕਰੀਏ
ਓ ਤੇਰੀਆਂ
ਗੱਜ ਕੇ
ਜੀ ਮੇਰੇ
ਗਰੀਬ ਨਿਵਾਰੀਆਂ
ਤੇਰੀਆਂ
ਸਤਿਗੁਰ ਗਰੀਬ ਨਿਵਾਜ
ਸਤਿਗੁਰ ਗਰੀਬ ਨਿਵਾਜ ਤੇਰੀਆਂ ਕੀ ਸਿਫਤਾਂ ਸਤਿਗੁਰ ਗਰੀਬ ਨਿਵਾਜ ਤੇਰੀਆਂ ਕੀ ਸਿਫਤਾਂ ਕਰੀਏ
ਸਤਿਗੁਰ ਗਰੀਬ ਨਿਵਾਜ ਤੇਰੀਆਂ ਸਤਿਗੁਰ ਗਰੀਬ ਨਿਵਾਜ ਤੇਰੀਆਂ ਕੀ
ਬੜੋ
ਕਰੀਏ
ਤੇਰੀਆਂ
ਸਾਰੇ ਵਾਹ ਬੋਲੋ ਜੇ ਇੱਕ ਹੋਵੇ ਤਾਂ ਗਾਵਾਂ ਜੇ ਇੱਕ ਹੋਵੇ ਤਾਂ ਗਾਵਾਂ ਪੜੋ ਹਾਂ ਜੇ ਇੱਕ ਹੋਵੇ ਤਾਂ ਗਾਵਾਂ ਇੱਕ ਹੋਵੇ ਗਾਵਾਂ ਬਾਬਾ ਇੱਕ ਹੋਵੇ ਤਾਂ ਜੀ ਗੱਜ ਕੇ ਇੱਕ ਹੋ ਸਤਿਗੁਰ ਗਰੀਬ ਨਿਵਾਸ ਸਤਿਗੁਰ ਗਰੀਬ ਨਿਵਾਸ ਤੇਰੀਆਂ ਕੀ ਸਿਫਤਾਂ ਮੇਰੇ ਸਤਿਗੁਰ ਗਰੀਬ ਨਿਵਾਸ ਤੇਰੀਆਂ ਕੀ ਸਿਫਤਾਂ ਕਰੀਏ
ਸਤਿਗੁਰ ਗਰੀਬ ਨਿਵਾਸ ਤੇਰੀਆਂ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਮੈਂ ਜ਼ਰੂਰ ਪੜ੍ਹਦੇ ਹਾਂ, ਸਾਡੀ ਸੋਚ ਸਪਸ਼ਟ ਹੈ, ਜੋ ਵੀ ਆਉਣਾ ਚਾਹੁੰਦਾ ਆਵੇ, ਜਿਸ ਨੇ ਨਹੀਂ ਆਉਣਾ ਨਾ ਆਵੇ। ਸੋਚ ਕੀ ਹੈ? ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂ ਸਾਹਿਬਾਨਾਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਵ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਸਪਸ਼ਟ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ। ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਹਿਚਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗੇ। ਜਿਹੜਾ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵੱਲੋਂ ਦੱਸੇ ਜਾਂਦੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਤੇ ਅੱਗੇ ਕਰਮਾਂ ਦੀ ਸਜ਼ਾ ਦੇਣ ਦਾ ਵੀ ਹੱਕ ਰੱਖਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ ਹੈ। ਪੁਜਾਰੀ ਦਾ ਦੱਸਿਆ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਅਤੇ ਗੁਰਬਾਣੀ ਵਿੱਚ ਦੱਸਿਆ ਰੱਬ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕੇ ਵਾਰੀ ਸਾਰੇ ਨਾਲ ਤੁਰਨ ਦਾ ਫੈਸਲਾ ਕਰੀਏ। ਜਿਹੜੇ ਤੁਰ ਸਕਦੇ ਆ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਪਸ਼ਟ ਗੱਲ ਹੈ ਵੀ ਅਸੀਂ ਰੱਬ ਮੰਨਦੇ ਹਾਂ, ਆਪਾਂ ਸਾਰੇ ਹੀ ਰੱਬ ਦਾ ਰੂਪ ਹਾਂ ਤੇ ਜ਼ਿੰਦਗੀ 'ਚ ਜੋ ਕਰਨਾ ਹੈ ਅਸੀਂ ਕਰਨਾ ਹੈ। ਗਲਤ ਠੀਕ ਦਾ ਫਲ ਸਾਨੂੰ ਇੱਥੇ ਹੀ ਮਿਲਣਾ। ਠੀਕ ਚੱਲੋਗੇ ਠੀਕ ਫਲ ਮਿਲੇਗਾ, ਗਲਤ ਹੋਵੋਗੇ ਗਲਤ ਫਲ ਮਿਲੇਗਾ। ਕੁਦਰਤ ਦਾ ਵਿਧਾਨ ਹੈ, ਕੁਦਰਤ ਦਾ ਨਿਯਮ ਹੈ, ਲਾਅ ਆਫ ਨੇਚਰ ਹੈ। ਸਾਰਾ ਕੁਝ ਸਾਡੇ ਸਮਝ ਆ ਰਿਹਾ, ਗੁਰਬਾਣੀ ਨੂੰ ਸਮਝ ਕੇ ਅਸਰ ਹੋਵੇ। ਮੈਂ ਇੱਕ ਗੱਲ ਕੀਤੀ ਸ਼ੁਰੂ 'ਚ, ਧਿਆਨ ਨਾਲ ਸੁਣਿਆ। ਅੱਜ ਹਵਾ ਗਰਮ ਤੋਂ ਠੰਡੀ ਹੋ ਗਈ, ਇਹਦਾ ਮਤਲਬ ਇਹ ਹੈ ਵੀ ਗਰਮ ਗਰਮ ਹਵਾ ਸੀ ਤੇ ਠੰਡੀ ਠੰਡੀ ਆ ਰਹੀ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਮੀਂਹ ਪੈ ਰਿਹਾ। ਕਲੀਅਰ ਹੈ ਨਾ ਗੱਲ, ਪਤਾ ਲੱਗਦਾ ਹੈ ਨਾ, ਸਿੱਧਾ ਇਸ਼ਾਰਾ ਹੈ ਕਿ ਨਹੀਂ, ਸਪਸ਼ਟ ਹੈ ਨਾ, ਸਮਝ ਆਉਂਦੀ ਹੈ ਕਿ ਨਹੀਂ। ਮਤਲਬ ਮੀਂਹ ਪੈ ਗਿਆ ਤੇ ਹਵਾ ਠੰਡੀ ਹੋ ਗਈ, ਇੱਥੋਂ ਪਤਾ ਲੱਗਦਾ ਵੀ ਕੋਈ ਅਸਰ ਹੈ। ਠੀਕ ਹੈ, ਹੁਣ ਗਿਆਨ ਵਰ ਗਿਆ ਕਿਸੇ ਸੁੱਕੇ ਹਿਰਦੇ ਤੇ, ਗਿਆਨ ਦੀ ਵਰਖਾ ਹੋ ਗਈ, ਗਿਆਨ ਦਾ ਮੀਂਹ ਪੈ ਗਿਆ, ਗੁਰਬਾਣੀ ਦੀ ਬਾਰਿਸ਼ ਹੋ ਗਈ, ਕਿਸੇ ਕਿਸੇ ਅੰਦਰ ਅੰਮ੍ਰਿਤ ਦਾ ਮੀਂਹ ਪੈ ਗਿਆ, ਗਿਆਨ ਅੰਮ੍ਰਿਤ ਵਰ ਗਿਆ, ਕੋਈ ਸੁੱਕਾ ਹਿਰਦਾ ਖਿੜ ਗਿਆ। ਠੀਕ ਹੈ, ਤੇ ਉਹਦਾ ਵੀ ਫਿਰ ਪਤਾ ਲੱਗੇਗਾ ਕਿ ਨਹੀਂ ਲੱਗੇਗਾ, ਬੋਲੋ ਲੱਗੇਗਾ। ਪਰ ਜਿਨ੍ਹਾਂ ਨੂੰ ਆਲੇ ਦੁਆਲੇ ਵੇਖਦੇ ਆ ਉਹ ਇਰੀਟੇਟ ਹੋਏ, ਪਰੇਸ਼ਾਨ ਹੋਏ, ਦੁਖੀ ਦੁਖੀ ਬੋਝ ਵਿੱਚ ਜੀ ਰਹੇ ਹੈ, ਪਰੇਸ਼ਾਨੀਆਂ ਦੇ ਘਿਰੇ ਪਏ ਹੈ, ਕਹਿੰਦੇ ਜੀ ਅਸੀਂ ਗੁਰਸਿੱਖਾਂ ਗੁਰਬਾਣੀ ਪੜ੍ਹਦੇ ਹਾਂ, ਰੋਂਦੇ ਉਵੇਂ ਹੀ ਹੈ ਜਿਵੇਂ ਇੱਕ ਆਮ ਬੰਦਾ ਦੁੱਖ 'ਚ ਰੋਂਦਾ ਹੈ, ਉਵੇਂ ਹੀ ਰੋਂਦਾ ਹੈ। ਫਿਰ ਕਾਹਦੀ ਗੁਰਸਿੱਖੀ, ਕਾਹਦਾ ਮੀਂਹ ਪਿਆ, ਹਵਾ ਤੇ ਠੰਡੀ ਆਈ ਨਾ, ਹਵਾ ਤੇ ਠੰਡੀ ਆਈ ਨਾ, ਹਾਲ ਤੇ ਉਹੀ ਹੈ। ਜੇ ਹਵਾ ਤੱਤੀ ਹੋਈ ਰਵੇ ਤੇ ਕਾਹਦਾ ਮੀਂਹ ਪਿਆ ਫਿਰ ਬਈ। ਹਵਾ ਠੰਡੀ ਆਉਣੀ ਇਸ ਗੱਲ ਦਾ ਇਸ਼ਾਰਾ ਹੈ ਵੀ ਕਿਤੇ ਮੀਂਹ ਪੈਂਦਾ, ਤੇ ਜੇ ਤੇਰੇ ਅੰਦਰ ਮੀਂਹ ਪਿਆ ਹੈ ਤੇ ਤੇਰੇ ਚਿਹਰੇ ਤੇ ਹਾਸਾ ਨਾ ਆ ਜਾਂਦਾ, ਖੇੜਾ ਨਾ ਆ ਜਾਂਦਾ। ਅੱਜ ਖਾੜਿਆਂ ਵਿੱਚ ਗਏ ਵਾਲੇ ਤੇ ਭਾਵੇਂ ਹੱਸ ਰਹੇ ਆ, ਭਾਵੇਂ ਦੋ ਘੰਟਿਆਂ ਲਈ ਸਾਡੇ ਵਰਗਿਆਂ ਤੋਂ ਤੇ ਚਿਹਰਿਆਂ ਤੋਂ ਹਾਸੇ ਗਾਇਬ ਨੇ, ਸਾਡੇ ਤੇ ਖੇੜਾ ਗਾਇਬ ਹੋਇਆ ਪਿਆ। ਉਹ ਖੁਸ਼ੀ ਕਿੱਥੇ ਹੈ? ਜੇ ਸਤਿਗੁਰ ਨਦਰ ਕਰੇ, ਜੇ ਸੱਚਾ ਗਿਆਨ ਜ਼ਿੰਦਗੀ 'ਚ ਆ ਜਾਏ, ਮੀਂਹ ਪੈ ਜਾਏ, ਫਿਰ ਤੇ ਲੱਖ ਖੁਸ਼ੀਆਂ, ਬੋਲੋ ਲੱਖ ਖੁਸ਼ੀਆਂ ਪਾਤਸ਼ਾਹੀਆਂ, ਤੇ ਲੱਖਾਂ ਖੁਸ਼ੀਆਂ ਕਿੱਥੇ? ਇੱਥੇ ਤੇ ਇੱਕ ਖੁਸ਼ੀ ਨਹੀਂ ਲੱਭਦੀ ਕਿਤੇ, ਨੇੜੇ ਤੇੜੇ ਵੀ ਨਹੀਂ ਖੁਸ਼ੀ, ਫਿਰ ਗੱਲ ਕਾਹਦੀ ਹੋਈ? ਜੇ ਠੰਡ ਪਈ ਨਾ, ਜੇ ਹਵਾ ਠੰਡੀ ਤੇਰੇ ਵਾਲੇ ਪਾਸਿਓ ਆਈ ਨਾ, ਤੇ ਫਿਰ ਕਾਹਦਾ ਬਈ? ਨਾਲੇ ਚੇਤਾ ਰੱਖਣਾ, ਤੁਹਾਡੇ ਅੰਦਰ ਦਾ ਖੇੜਾ ਜੇ ਖਿੜ ਗਿਆ ਨਾ ਫੁੱਲ, ਜਿੱਥੇ ਮਹਿਕ ਵਾਲਾ ਫੁੱਲ ਖਿੜ ਗਿਆ, ਫਿਰ ਕਹਿਣਾ ਨਹੀਂ ਪੈਣਾ ਮੱਖੀਆਂ ਨੇ ਆਉਣਾ ਹੀ ਆਉਣਾ, ਆਉਣਾ ਹੀ ਆਉਣਾ। ਜਿੱਥੇ ਫੁੱਲ ਖਿੜੇ ਨੇ ਉੱਥੇ ਮੱਖੀਆਂ ਨੇ ਆਉਣਾ ਹੈ, ਪਤਾ ਲੱਗ ਜਾਣਾ, ਆਪਣੇ ਆਪ ਪਤਾ ਲੱਗ ਜਾਣਾ, ਖਿੱਚ ਪੈਣੀ ਹੈ। ਉਹ ਉਹ ਕਰਮ, ਉਹ ਤੁਹਾਡੀ ਮਿਹਨਤ, ਤੁਹਾਡੇ ਸਾਡੇ ਅੰਦਰ ਦੀ ਖੁਸ਼ੀ ਨੇ ਕਿਸੇ ਦੂਜੇ ਦੇ ਚਿਹਰੇ ਨੂੰ ਵੀ ਖੜਾ ਦੇਣਾ, ਖਿੜ ਜਾਣਾ। ਪਰ ਉਦੋਂ ਜਦੋਂ ਉਹ ਮੀਂਹ ਪਿਆ, ਤੇ ਜੇ ਅਸੀਂ ਉਹੀ ਸਾਡਾ ਹਾਲ ਹੈ, ਅੰਮ੍ਰਿਤ ਨਹੀਂ ਸੀ ਛਕਿਆ, ਗੁਰਬਾਣੀ ਨਹੀਂ ਸਾਂ ਪੜ੍ਹਦੇ, ਉਦੋਂ ਵੀ ਉਦਾਂ ਹੀ ਦੱਸਾਂ ਤੇ ਅੱਜ ਬਾਣੀ ਪੜ੍ਹਦੇ ਹਾਂ, ਅੱਜ ਵੀ ਉਦਾਂ ਦੇ ਹੀ ਆ, ਇਹਦਾ ਮਤਲਬ ਅਜੇ ਗੱਲ ਬਣੀ ਨਹੀਂ। ਉਹ ਵੀਰੋ, ਮੌਤ ਹੋਵੇ ਗੁਰਬਾਣੀ ਨਾਲੋਂ ਟੁੱਟੇ ਦੇ ਘਰ ਵਿੱਚ ਕਿਸੇ ਦੇ, ਤੇ ਮੌਤ ਹੋਵੇ ਗੁਰਬਾਣੀ ਪੜ੍ਹਨ ਵਾਲੇ ਸਿੱਖ ਦੇ ਘਰ ਵਿੱਚ ਕਿਸੇ ਦੇ, ਉੱਥੇ ਫਿਰ ਪਤਾ ਲੱਗਣਾ ਚਾਹੀਦਾ ਵੀ ਇਹਦੇ ਉੱਤੇ ਬਾਣੀ ਦਾ ਅਸਰ ਹੈ। ਜੇ ਚੀਕਾਂ ਸੇਮ ਹੀ ਮਾਰਦਾ ਰੋਂਦਾ ਸੇਮ ਹੀ ਹੈ, ਘਾਟਾ ਪੈ ਗਿਆ, ਘਾਟਾ ਇਹ ਕੋਹਨੂੰ ਪਿਆ ਜਿਹੜਾ ਬਾਣੀ ਨਾਲ ਲੁੱਟਿਆ, ਕਿਹਨੂੰ ਪੈ ਗਿਆ ਇਹ ਬਾਣੀ ਨਾਲ ਜੁੜਿਆ, ਪਰ ਰੋਂਦੇ ਤੇ ਦੋਵੇਂ ਇੱਕੋ ਜਿਹੇ ਹੀ ਹੈ। ਫਿਰ ਸਿੱਖਿਆ ਕੀ ਇਹਨੇ? ਤੇ ਜਿੰਨੇ ਤੁਸੀਂ ਸੁਣਦੇ ਹੋ ਸਮਝਦੇ ਹੋ ਇੱਕ ਗੱਲ ਕਹਿ ਦਿਓ ਹਮੇਸ਼ਾ, ਮੈਂ ਅਮਰੀਕਾ ਵੀ ਗੱਲ ਕੀਤੀ ਸੀ, ਅਸੀਂ ਆ ਬਾਣੀ ਨਾਲ ਜੁੜੇ, ਮੇਰੇ ਮਗਰ ਬੋਲੋ, ਅਸੀਂ ਆ ਬਾਣੀ ਨਾਲ ਜੁੜੇ, ਅਸੀਂ ਆ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ, ਸਾਨੂੰ ਜਦੋਂ ਵੇਖੋਗੇ ਹੱਸਦਿਆਂ ਨੂੰ ਵੀ ਵੇਖੋਗੇ। ਕੀ ਕਿਹਾ? ਸਾਨੂੰ ਜਦੋਂ ਵੇਖੋਗੇ ਖਿੜੇ ਖਿੜੇ ਵੇਖੋਗੇ, ਚੜ੍ਹਦੀ ਕਲਾ ਚ ਵੇਖੋ, ਕੈਮ ਕੈਮ ਵੇਖੋ ਤਾਂ ਫਾਇਦਾ। ਹੁਣ ਤੁਸੀਂ ਦੱਸੋ, ਗੁਰੂ ਗੋਬਿੰਦ ਸਿੰਘ ਜੇ ਕਿਸੇ ਨੂੰ ਕਹਿਣ ਮੈਨੂੰ ਜਦੋਂ ਵੇਖੋਗੇ ਹੱਸਦਿਆਂ ਹੀ ਵੇਖੋਗੇ, ਤੇ ਗੱਲ ਸੱਚ ਵੀ ਹੈ ਕਿ ਨਹੀਂ? ਲੱਗਦਾ ਹੈ ਕਿ ਨਹੀਂ? ਗੁਰੂ ਨਾਨਕ ਦੇ ਅਸਰ ਹੋਇਆ, ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਚ ਆਇਆ ਹੋਇਆ ਲੱਗਦਾ ਕਿ ਨਹੀਂ? ਬੋਲੋ। ਤੇ ਜਿੱਦਣ ਤੇਰਾ ਹਾਸਾ ਰੁਕਿਆ ਹੀ ਨਾ, ਖਿੜਿਆ ਖਿੜਿਆ ਰਿਹਾ, ਤੇ ਪਤਾ ਨਹੀਂ ਲੱਗੂ ਕਿ ਤੇਰੇ ਵਿੱਚ ਵੀ ਆਇਆ ਬਾਬਾ ਨਾਨਕ, ਲੱਗੂ ਨੀ ਤੈਨੂੰ ਵੇਖ ਕੇ? ਜਿੱਦਣ ਤੂੰ ਵੱਡੀ ਪਰੇਸ਼ਾਨੀ ਦੇ ਵਿੱਚ ਵੀ ਆਪਣੇ ਆਪ ਨੂੰ ਖੜਾ ਰੱਖ ਲਿਆ, ਖੜਿਆ ਰਿਹਾ, ਕੈਮ ਰਿਹਾ, ਤੇ ਲੱਗੂ ਨੀ ਵੀ ਤੇਰੇ ਚ ਬਾਬਾ ਨਾਨਕ ਆਇਆ? ਕਲਗੀਆਂ ਵਾਲਾ ਕੰਨਿਆਂ ਤੇ ਹੱਸਦਾ ਸੀ, ਇਹਦੇ ਘਰੇ ਲਾਸ਼ ਪਈ ਹੈ, ਕਹਿੰਦਾ ਕੋਈ ਨੀ ਓਏ ਮਰਨਾ ਸਾਰਿਆਂ ਨੇ, ਮਨ ਕਾਇਮ ਕਰ ਲਓ, ਕੋਈ ਨੀ ਕੁਦਰੇ ਕਿਧਰੇ ਨੀ ਕੁਝ ਹੋਣ ਲੱਗਿਆ, ਫਿਰ ਐ ਨੀ ਲੱਗੂ ਵੀ ਇਹਦੇ ਚ ਫਾਜਾਂ ਵਾਲਾ ਆਇਆ ਹੋਇਆ? ਲੱਗੂ ਕਿ ਨਹੀਂ? ਹਾਂ ਤੇ ਯਾਰ ਹੱਦ ਕਰਤੀ, ਆ ਤੇ ਸੁਣਿਆ ਸੀ, ਅੱਜ ਵੇਖ ਵੀ ਲਿਆ। ਕਿਹੜਾ ਮੰਨੇਗਾ ਰੱਬਾ ਵੇ ਤੇਰਾ ਭਾਣਾ ਤੇਰਿਆਂ ਪਿਆਰਿਆਂ ਬਿਨਾਂ? ਕੁਦਰਤ ਦੇ ਭਾਣੇ ਨੂੰ, ਨਿਜਮ ਨੂੰ ਤੇਰੇ ਪਿਆਰੇ ਮੰਨਦੇ ਐ, ਸਮਝਦੇ ਐ, ਉਹ ਕਹਿੰਦੇ ਆ ਜੇ ਕਦੇ ਮੈਲ ਹੋਣਗੇ ਤੇ ਕਦੇ ਨਾ ਕਦੇ ਕੰਡੇ ਵੀ ਹੋਣਗੇ, ਜੇ ਮਖਮਲੀ ਸੇਜਾਂ ਹੋਣਗੀਆਂ ਤੇ ਕੰਡੇ ਵੀ ਹੋਣਗੇ, ਜੇ 36 ਪ੍ਰਕਾਰ ਦੇ ਭੋਜਨ ਹੋਣਗੇ ਤੇ ਕੋਦਰੇ ਦੀਆਂ ਰੋਟੀਆਂ ਵੀ ਕਦੇ ਨਾ ਕਦੇ ਹੋਣਗੀਆਂ ਬਈ, ਜੇ ਬਾਪੂ ਦੇ ਮੋਢੇ ਹੋਣਗੇ ਤੇ ਕਦੇ ਬਾਪੂ ਸਾਡੇ ਮੋਢਿਆਂ ਤੇ ਹੋਏਗਾ, ਜੇ ਪੋਤੇ ਦਾ ਆਉਣਾ ਸੱਚ ਹੈ ਤੇ ਦਾਦੇ ਦਾ ਜਾਣਾ ਵੀ ਸੱਚ ਹੈ, ਜੇ ਤੰਦਰੁਸਤੀ ਸੱਚ ਹੈ ਤੇ ਬਿਮਾਰੀ ਵੀ ਸੱਚ ਹੈ, ਜੇ ਦੰਦ ਆਉਣੇ ਸੱਚ ਹੈ ਤੇ ਦੰਦਾਂ ਦਾ ਟੁੱਟਣਾ ਵੀ ਸੱਚ ਹੈ, ਠੀਕ ਹੈ ਕਿ ਨਹੀਂ? ਗੱਡੀਆਂ ਦਾ ਚੱਲਣਾ ਸੱਚ ਹੈ ਤੇ ਐਕਸੀਡੈਂਟ ਵੀ ਸੱਚ ਹੈ, ਤੇ ਜੇ ਕੋਈ ਐਕਸੀਡੈਂਟ ਸਾਡੇ ਮਰ ਜਾਂਦਾ ਹੈ, ਸਾਡੇ ਵਾਲੇ ਕਹਿਣਗੇ ਆਣਾ ਹੀ ਮਰ ਗਿਆ, ਪਤਾ ਨੀ ਮੁਕਤ ਹੋਇਆ ਹੋਊ ਕਿ ਨਹੀਂ, ਪਤਾ ਨੀ, ਪਹਿਲਾਂ ਹੀ ਮਤਲਬ ਇਹਦੀ ਆਈ ਵੀ ਨੀ ਸੀ ਅਜੇ। ਏਦਾਂ ਦੀਆਂ ਗੱਲਾਂ ਛੱਡ ਦਿਓ, ਇੱਕ ਸਿਸਟਮ ਹੈ ਚੱਲ ਰਿਹਾ, ਉਹਦਾ ਹਿੱਸਾ ਅਸੀਂ ਕੁਦਰਤ ਦਾ ਪਾਠ ਆ। ਜਿੱਥੇ ਸੁੱਖ ਹੈ ਉੱਥੇ ਦੁੱਖ ਹੈ, ਜਿੱਥੇ ਖੁਸ਼ੀ ਹੈ ਉੱਥੇ ਕਮੀ ਹੈ, ਜਿੱਥੇ ਹਾਸੇ ਨੇ ਉੱਥੇ ਰੋਣਾ ਹੈ, ਇਕੱਠਾ ਹੀ ਹੈ। ਤੇ ਜਦੋਂ ਲੈਣਾ ਸਾਰਾ ਹੀ ਲੈਣਾ, ਗੁਲਾਬ ਦਾ ਫੁੱਲ ਲੈਣ ਗਿਆ ਵੀਰਾ ਮੇਰੀ, ਉਹ ਭੈਣੋ ਸੁਣੋ, ਗੁਲਾਬ ਦਾ ਫੁੱਲ ਲੈਣ ਗਿਆ, ਏਦਾਂ ਕਹਿ ਸਕਦਾ ਵੀ ਕੰਡੇ ਨੀ ਲੈਣੇ ਇਕੱਲੇ ਫੁੱਲ ਲੈਣੇ ਨੇ? ਜੇ ਬੂਟਾ ਲੈਣ ਗਿਆ ਸਾਰਾ ਦਰਖਤ ਸਾਰਾ ਲਏਗਾ, ਜੇ ਪੂਰਾ ਪੌਦਾ ਲਏਗਾ ਗੁਲਾਬ ਦਾ, ਫਿਰ ਫੁੱਲ ਆਉਣ ਇਕੱਲੇ ਫੁੱਲ ਫੁੱਲ ਦੇ ਦੇਗਾ ਕਿ ਨਾਲ ਕੰਡੇ ਵੀ ਦੇਗਾ ਗੱਜ ਕੇ? ਜੇ ਸਾਰਾ ਗੁਲਾਬ ਦਾ ਬੂਟਾ ਲੈਣਾ ਦੋਵੇਂ ਆਉਣਗੇ, ਜੇ ਇੱਕ ਲੈਣਾ ਹੈ, ਇੱਕ ਪਰਮਾਤਮਾ ਜਿਹਨੂੰ ਕਹਿੰਦੇ ਹੋ, ਇੱਕ ਨੂੰ ਸਮਝਣਾ ਹੈ, ਇੱਕ ਨੂੰ ਪਿਆਰ ਕਰਦਾ ਹੈ, ਫਿਰ ਫੁੱਲ ਵੀ ਆਉਣਗੇ, ਕੰਡੇ ਵੀ ਆਉਣਗੇ, ਸੁੱਖ ਵੀ ਆਉਣਗੇ, ਜ਼ਿੰਦਗੀ ਵੀ ਆਊ ਤੇ ਮੌਤ ਵੀ ਆਊ, ਦੋਵੇਂ ਪ੍ਰਵਾਨ ਨੇ, ਲੈ ਜਾ। ਤੁਹਾਨੂੰ ਮਾਲੀ ਨੇ ਕਹਿਣਾ ਹੈ ਫੁੱਲ ਤੇ ਕੰਡੇ ਪ੍ਰਵਾਨ ਨੇ ਚੱਕ ਲੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਸਮਝ ਲੈ ਆ ਕੁਦਰਤ ਦਾ ਸਿਸਟਮ ਹੈ, ਸੁੱਖ ਤੇ ਦੁੱਖ ਪ੍ਰਵਾਨ ਨੇ, ਗਰਮੀ ਸਰਦੀ ਪ੍ਰਵਾਨ ਹੈ, ਜੀਵਨ ਮਰਨ ਪ੍ਰਵਾਨ ਹੈ, ਤੇ ਚੱਕ ਲੈ, ਸਮਝ ਗਿਆ ਤੂੰ ਮੇਰੀ ਗੱਲ ਆ, ਚੱਕ ਚੱਕ। ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ। ਆ ਲੱਭ ਲੈ, ਆ ਮਿਲ ਗਿਆ ਤੈਨੂੰ, ਛੱਡ ਆਪਣੀ ਸੋਚ, ਆ ਸੋਚ ਲੈ ਵੀ ਦੁੱਖ ਤੇ ਸੁੱਖ ਦੋਵੇਂ ਨੇ, ਚਿਹਰੇ ਤੇ ਗਲੋ ਹੈ ਇਹ ਵੀ ਇੱਕ ਰੂਪ ਹੈ, ਪਰ ਚਿਹਰੇ ਤੇ ਝੁਰੜੀਆਂ ਨੇ ਇਹ ਵੀ ਪ੍ਰਵਾਨ ਕਰ, ਕਾਲੀ ਵੀ ਪ੍ਰਵਾਨ ਕਰ ਤੇ ਚਿੱਟੀ ਵੀ ਬੋਲਦੇ ਹੋ ਪ੍ਰਵਾਨ ਕਰ, ਇਹਦਾ ਮਤਲਬ ਇੱਕ ਪ੍ਰਵਾਨ ਹੈ, ਇੱਕ ਰੱਬ ਠੀਕ, ਇੱਥੋਂ ਪਤਾ ਲੱਗਦਾ। ਪਰ ਜੇ ਤੇਰਾ ਰੋਣਾ ਵੀ ਓਦਾਂ ਹੀ ਰਿਹਾ, ਤੂੰ ਦੁਖੀ ਦੁਖੀ ਵੀ ਓਦਾਂ ਹੀ ਰਿਹਾ, ਪਰੇਸ਼ਾਨ ਵੀ ਓਦਾਂ ਹੀ ਰਿਹਾ, ਤੇ ਫਿਰ ਕਾਹਦੀ ਸਿੱਖੀ? ਅਸੀਂ ਗਿਆਨ ਗਿਆਨ ਨੂੰ ਮੰਨਦੇ ਹਾਂ, ਗਿਆਨ ਸਾਡੀ ਜ਼ਿੰਦਗੀ ਚ ਆ ਗਿਆ ਤੇ ਫਿਰ ਰੋਣਾ ਕਾਹਦਾ ਬਈ? ਉਹ ਤੁਸੀਂ ਪਤਾ ਕੀ ਕਰੋ, ਜੇ ਸਮਝਦੇ ਹੋ ਗੁਰਬਾਣੀ ਨੂੰ ਤੇ ਪਰਮੇਸ਼ਰ ਦੁਆਰ ਆਉਂਦੇ ਆ, ਤੁਸੀਂ ਕਿਆ ਕਰੋ, ਜਿੱਦਣ ਮੈਂ ਮਰਿਆ ਮੇਰੀ ਲਾਸ਼ ਨੂੰ ਵੇਖੀ, ਲਾਸ਼ ਵੀ ਸਮਾਈਲ ਕਰੂ, ਮੇਰਾ ਤੇ ਧੱਕੇ ਨਾਲ ਮੂੰਹ ਬੰਦ ਕਰਨਗੇ, ਮੇਰਾ ਤੇ ਫਿਰ ਵੀ ਹਾਸਾ ਨਿਕਲੂ, ਮੈਂ ਜਿੰਨਾ ਚਿਰ ਜਿਉਂਦਾ ਮੈਨੂੰ ਜਦੋਂ ਵੇਖੇਗਾ ਖੇੜਿਆ ਹੀ ਵੇਖੇਗਾ, ਜਦੋਂ ਮੈਨੂੰ ਵੇਖੇਗਾ ਚੜ੍ਹਦੀ ਕਲਾ ਚ ਵੇਖੇਗਾ, ਜਦੋਂ ਮੈਨੂੰ ਵੇਖੇਗਾ ਕੈਮ ਕੈਮ ਵੇਖੇਗਾ। ਅਸੀਂ ਬਾਣੀ ਪੜਨ ਵਾਲੇ ਲੋਕ ਹਾਂ, ਤੁਹਾਨੂੰ ਪਤਾ ਨੀ ਸਾਡਾ ਗੁਰੂ ਗੋਬਿੰਦ ਸਿੰਘ ਹੈ, ਅਸੀਂ ਪਿਤਾ ਕਹਿੰਦੇ ਹਾਂ ਉਹਨਾਂ ਨੂੰ, ਤੁਹਾਨੂੰ ਪਤਾ ਨੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਹੋ ਸਕਦਾ ਵੀ ਏਦਾਂ ਹੋ ਸਕਦਾ ਤੇ ਵੀਰੋ ਭੈਣੋ, ਜਦੋਂ ਇਹ ਕਲਾ ਇਹ ਚੀਜ਼ ਸਾਡੀ ਜ਼ਿੰਦਗੀ ਚ ਆ ਗਈ, ਫਿਰ ਕਹਾਉਣਾ ਨਹੀਂ ਪੈਣਾ। ਅੱਜ ਤੁਸੀਂ ਸਟੇਜ ਤੇ ਕਹਿੰਦੇ ਆ ਮੇਰੇ ਮਗਰ ਬੋਲਦੇ ਆ, ਫਿਰ ਤੁਸੀਂ ਤੁਰਨਾ ਹੈ, ਤੁਸੀਂ ਪੈਣਾ ਹੈ, ਤੁਸੀਂ ਉੱਠਣਾ ਹੈ, ਏਦਾਂ ਹੀ ਗਾਈ ਜਾਓਗੇ, ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਬੱਚਾ ਜੰਮਿਆ ਆਨੰਦ ਪਿਆ ਮੇਰੀ ਮਾਏ, ਮੌਤ ਹੋ ਗਈ ਆਨੰਦ ਪਿਆ ਮੇਰੀ ਮਾਏ, ਸੁੱਖ ਆ ਗਿਆ ਆਨੰਦ ਪਿਆ ਮੇਰੀ ਮਾਏ, ਦੁੱਖ ਆ ਗਿਆ ਆਨੰਦ ਪਿਆ ਮੇਰੀ ਮਾਏ, ਭੰਗੜੇ ਪੈ ਰਹੇ ਨੇ ਆਨੰਦ ਪਿਆ ਮੇਰੀ ਮਾਏ, ਵੈਣ ਪੈ ਰਹੇ ਨੇ ਆਨੰਦ ਪਿਆ ਮੇਰੀ ਮਾਏ। ਇਹ ਫਿਰ ਕਹੂੰਗਾ, ਫਿਰ ਕਹਾਣਾ ਨਹੀਂ ਪੈਣਾ, ਫਿਰ ਕਹੂੰਗਾ ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ
ਸਿਫਤਾਂ ਕਰੀਏ
ਤੇਰੀਆਂ,
ਕੀ ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ ਬਾਬਾ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ,
ਮੇਰੇ ਸਤਿਗੁਰ ਗਰੀਬ ਨਿਵਾਜ ਤੇਰੀਆਂ, ਕੀ ਸਿਫਤਾਂ ਕਰੀਏ, ਮੇਰੇ ਸਤਿਗੁਰ ਗਰੀਬ ਨਿਵਾਜ ਤੇਰੀਆਂ, ਕੀ ਸਿਫਤਾਂ ਕਰੀਏ, ਮੇਰੇ ਸਤਿਗੁਰ ਗਰੀਬ ਨਿਵਾਜ ਤੇਰੀਆਂ,
ਕੀ ਸਿਫਤਾਂ,
ਪੜੋ ਬਈ ਪੜੋ, ਮੇਰੇ ਸਤਿਗੁਰ
ਗਰੀਬ ਨਿਵਾਜ
ਤੇਰੀਆਂ,
ਕੀ ਸਿਫਤਾਂ ਕਰੀਏ।
ਹੋਰ ਸੁਣ ਲਓ ਭੈਣੋ ਮੇਰੀਓ ਵੀਰੋ, ਗਰੀਬ ਨਵਾਜ ਨੇ ਮੇਰੇ ਗੁਰੂ ਗ੍ਰੰਥ ਸਾਹਿਬ, ਗਿਆਨ ਲਓ, ਇਹਨੂੰ ਲਓ ਖੋਲ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਜਦੋਂ ਆ ਗਈ ਨਾ ਅਕਲ, ਜਦੋਂ ਚੱਜ ਆ ਗਿਆ ਜ਼ਿੰਦਗੀ ਜਿਉਣ ਦਾ, ਫਿਰ ਅਸੀਂ ਤੁਸੀਂ, ਫਿਰ ਕਵਾਂਗੇ ਕੱਪੜੇ ਨਾ ਵੇਖ, ਗੱਡੀ ਨਾ ਵੇਖ, ਘਰ ਨਾ ਵੇਖ, ਜੇ ਵੇਖਣਾ ਹੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਹਾਸਾ ਵੇਖ, ਖੁਸ਼ੀ ਚੜ੍ਹਦੀ ਕਲਾ, ਇਹ ਇਹ ਕੰਪੀਟੀਸ਼ਨ ਕਰਨਾ ਆ ਜਾ, ਉਹ ਵੇਖੋ ਮੇਰੀ ਉਹ ਭੈਣੋ, ਅਮਰੀਕਾ ਦੇ ਵਿੱਚ ਕਈ ਬੀਬੀਆਂ $5,000 ਕਮਾਉਂਦੀਆਂ, ਕਈ $3,000 ਕਮਾਉਂਦੀਆਂ, ਛੋਟਾ ਮੋਟਾ ਕੰਮ ਵੀ ਕਰਦੀਆਂ ਤੇ $3,000 ਕਮਾਉਂਦੀਆਂ, $100 ਦਾ ਇੰਡੀਆ ਦੇ ਵਿੱਚ ਬਣ ਜਾਂਦਾ ਹੈ 7500 7500 ਇੱਕ $100 ਦਾ ਬਣ ਜਾਂਦਾ ਹੈ 7500 ਤੇ ਇੰਡੀਆ ਜਦੋਂ ਅਮਰੀਕਾ ਵਾਲੀ ਕਿਸੇ ਭੈਣ ਨੇ ਇੰਡੀਆ ਆਉਣਾ ਹੈ $200 ਦਾ ਸੂਟ ਲਏਗੀ ਇੱਕ ਕਿੰਨੇ ਦਾ ਬਣੇਗਾ ਭਲਾ 15000 ਬਣ ਗਿਆ 7500 ਇੱਕ 7500 ਇੱਕ 200 ਰੁਪਈਏ ਦਾ ਉਹਦਾ 200 ਦਾ ਤੇ ਸਾਡਾ ਇੱਥੋਂ ਵਾਲਾ 15000 ਦਾ ਇੱਕ ਤੇ ਅਗਲੀ ਨੇ ਜੇਬ ਦੇ ਵਿੱਚ 3000 ਰੁਪਈਆ ਪਾ ਕੇ ਲਿਆਉਣਾ ਸਾਲ ਦੀ ਇੱਕ ਤਨਖਾਹ ਇੱਕ ਤਨਖਾਹ ਦੇ ਨਾਲ ਮਹੀਨੇ ਦੀ ਇੱਕ ਤਨਖਾਹ ਇੱਕ ਤਨਖਾਹ ਨਾਲ 15 ਸੂਟ 15000 ਦੇ ਲੈ ਜਾਣੇ ਕੀ ਮੁਕਾਬਲਾ ਕਰਾਂਗਾ ਕੀ ਮੁਕਾਬਲਾ ਲੱਖ ਰੁਪਈਏ ਦਾ ਪਰਸ ਫੜਿਆ ਹੁੰਦਾ ਹੱਥ ਚ ਸਾਡਾ ਇੰਡੀਆ ਦਾ ਲੱਖ ਦੋ ਦੋ ਲੱਖ ਬਣ ਜਾਂਦਾ ਐਤਕੀ ਮੈਂ ਅਮਰੀਕਾ ਵਿੱਚ ਵੇਖਿਆ 36 ਲੱਖ ਦਾ ਪਰਸ 36 ਲੱਖ ਦਾ ਪਰਸ ਮੈਂ ਕਿਹਾ ਖੁਰੇ ਆਪਣੇ ਪੈਸਿਆਂ ਦਾ ਭਰ ਜਾਂਦਾ ਹੁਣ ਆਏ ਪੈਦਾ ਹੀ ਹੋ ਜਾਂਦੇ ਨੇ ਇੰਨੇ ਇੰਨੇ ਮਹਿੰਗੇ ਹੈ $50,000 ਦਾ ਪਰਸ ਇੱਥੋਂ ਦਾ 36 ਲੱਖ ਬਣ ਜਾਂਦਾ ਸੋਚੋ ਕੀ ਰੀਸਾਂ ਕਰਾਂਗੇ ਅਸੀਂ ਪਰ ਇੱਕ ਗੱਲ ਕੰਪੀਟੀਸ਼ਨ ਕਰ ਸਕਦੇ ਹੋ ਹੈਗੇ ਗਰੀਬ ਆ ਖਾਨੇ ਰੁੱਖੀ ਮਿਸੀ ਆ ਛੋਟਾ ਜਿਹਾ ਘਰ ਹੈ ਜੀ ਚਾਰ ਆ ਪਰ ਰੋਟੀ ਇਕੱਠੇ ਬਹਿ ਕੇ ਖਾਂਦੇ ਆ ਗੱਲਾਂ ਬਾਤਾਂ ਕਰਦੇ ਆ ਪਿਆਰ ਵੇਖ ਆ ਕੇ ਸਾਡੇ ਘਰ ਦਾ ਮਾਹੌਲ ਵੇਖ ਚੱਲ ਛੱਡੋ ਘਰ ਦਾ ਮਾਹੌਲ ਕਈਆਂ ਦਾ ਵਿਖਾਉਣ ਵਾਲਾ ਨਹੀਂ ਕਈਆਂ ਨੂੰ ਕਈਆਂ ਦਾ ਘਰ ਦਾ ਮਾਹੌਲ ਵਿਖਾਉਣ ਵਾਲਾ ਨਹੀਂ ਕਈ ਵਾਰੀ ਬੰਦਾ ਨੀ ਪੁੱਠੇ ਮਦਮਾਗਦਾ ਹੁੰਦਾ ਕਈ ਵਾਰੀ ਨਿਆਣਾ ਬੱਚਾ ਹੀ ਨਹੀਂ ਸੁਣਦਾ ਹੁੰਦਾ ਹੁੰਦੇ ਨੇ ਕਈ ਸੁੱਡਲ ਜੇ ਸੁਣਦੇ ਸੁਣਦੇ ਨੀ ਕਿਸੇ ਦੇ ਪਰ ਤੁਸੀਂ ਕਿਆ ਕਰੋ ਇੱਧਰ ਸੁਣੋ ਛੱਡੋ ਘਰ ਵਾਲੀ ਵੀ ਗੱਲ ਛੱਡੋ ਤੁਸੀਂ ਕਹੋ ਤੂੰ ਮੈਨੂੰ ਹੋਏ ਇਹ ਅਮੀਰੀ ਗਰੀਬ ਨਵਾਜ਼ ਮੈਂ ਤਾਂ ਕਹਿੰਦਾ ਗਰੀਬ ਨਵਾਜ਼ ਜੇ ਤੁਸੀਂ ਕਹੋਗੇ ਵੀ ਗੁਰੂ ਸਾਹਿਬ ਸਾਨੂੰ ਪੈਸੇ ਵਾਲੇ ਪਾਸਿਓ ਮਾਲੋ ਮਾਲ ਕਰਨਗੇ ਅਸੀਂ ਕਹੀਏ ਲੋ ਖੇਡੀਏ ਦੁਨੀਆ ਨਾਲ ਮਹਾਰਾਜ ਨੇ ਮੈਨੂੰ ਮਾਲੋ ਮਾਲ ਕਰਤਾ ਟਾਟਾ ਬਿਰਲਾ ਨੂੰ ਕਹੋਗੇ ਤੈਨੂੰ ਕੀ ਦੇਤਾ ਤੁਸੀਂ ਕਿਉਂ ਟਾਟਾ ਦੀ ਗੱਡੀ ਮਿਲੀ ਹੈ ਵੇਖ ਤੇ ਟਾਟਾ ਬਿਰਲਾ ਵਾਲਾ ਕਹੂ ਮੈਂ ਸਾਡੇ ਵੇਖ ਲਾ ਆ ਕੇ ਆ ਜਾ 5 ਮਿੰਟ ਬਾਅਦ ਟਰੱਕ ਨਿਕਲਦਾ ਪੰਜ ਮਿੰਟ ਬਾਅਦ ਆ ਟਰੱਕ 5 ਮਿੰਟ ਬਾਅਦ ਆ ਟਰੱਕ 5 ਮਿੰਟ ਬਾਅਦ ਆ ਟਰੱਕ 5 ਮਿੰਟ ਬਾਅਦ ਆ ਟਰੱਕ ਐਡੀ ਕਿਰਪਾ ਤੇਰੇ ਤੇ ਇੰਨੀ ਕਿਰਪਾ ਵੀ ਇੱਕ ਗੱਡੀ ਜੀ ਲੈ ਕੇ ਆਇਆ ਨਿੱਕੀ ਜੀ ਤੂੰ ਕਹਿੰਦਾ ਮੇਰੇ ਤੇ ਕਿਰਪਾ ਕੀਤੀ ਜੇ ਕਿਰਪਾ ਖੇਡੇਗਾ ਤੇ ਹਾਰ ਜਾਂਗੇ ਉਹਨੇ ਕਹਿਣਾ ਫਿਰ ਅਸੀਂ ਤੇ ਤੂੰ ਕਹਿੰਦਾ ਮੈਨੂੰ ਗੱਡੀ ਦਿੱਤੀ ਮੈਂ ਤੇ ਗੱਡੀਆਂ ਇਹੋ ਜਿਹੀਆਂ ਇੱਕ ਦਿਨ ਦੇ ਵਿੱਚ 200 ਬਣਾ ਦੇਣਾ 200 ਗੱਡੀਆਂ ਕੱਢਦੇ ਆ ਆ 200 ਸਫਾਰੀ ਕੱਢਤੀ ਇੱਕ ਦਿਨ ਚ 200 ਅੰਡੀਕਾ ਕੱਢਤੀ ਆ ਸਵਿਫਟਾਂ ਜਾਂਦੀਆਂ 500 ਇੱਕ ਦਿਨ ਚ ਤੇ ਕਿਰਪਾ ਸਾਡੇ ਤੇ ਪਤਾ ਕੀਦੀ ਹੈ ਜੈ ਹਨੂਮਾਨ ਸਮਝਦਾ ਜੇ ਕਿਰਪਾ ਖੇਡੇਗਾ ਆਪਣੇ ਬਾਬੇ ਨੂੰ ਛੋਟਾ ਕਰ ਦੇਗਾ ਬਹੁਤ ਅਗਲੇ ਨੇ ਕਹਿਣਾ ਸਾਡਾ ਬਾਬਾ ਜ਼ਿਆਦਾ ਵੱਡਾ ਹੈ ਕਿਉਂਕਿ ਕਿਰਪਾ ਸਾਡੇ ਤੇ ਜ਼ਿਆਦਾ ਵੱਡੀ ਹੈ ਆਪਾਂ ਪਤਾ ਕੀ ਖੇਡਣਾ ਖੁਸ਼ੀ ਚੜ੍ਹਦੀ ਕਲਾ ਜੇ ਕਲਗੀਆਂ ਵਾਲਾ ਪਾਤਸ਼ਾਹ ਖੇਡੇ ਨਾ ਕਿਰਪਾ ਕਿਰਪਾ ਤੇ ਪਾਤਸ਼ਾਹ ਨੇ ਐ ਨੀ ਖੇਡਣਾ ਵੀ ਗੁਰੂ ਨਾਨਕ ਦਾ ਸਿੱਖਾਂ ਤੇ ਤੂੰ ਵਿਖਾ ਤੇਰੇ ਕੋਲ ਕਿੰਨਾ ਮੈਂ ਵੇਖਦਾ ਮੇਰੇ ਤੇ ਕਿਰਪਾ ਕਿੱਡੀ ਹੈ ਗੁਰੂ ਨਾਨਕ ਸਾਹਿਬ ਨੇ ਕਹਿਣਾ ਹੈ ਆ ਜਾ ਕੰਡਿਆਂ ਤੇ ਪੈ ਕੇ ਮੇਰੇ ਵਾਂਗੂ ਹੱਸ ਕੇ ਵਿਖਾ ਉਦੋਂ ਪਤਾ ਲੱਗੂ ਮੈਂ ਹਾਂ ਬਾਬੇ ਦਾ ਅਸੀਂ ਗੁਰੂ ਨਾਨਕ ਦੇ ਹੋਏ ਅਸੀਂ ਪੰਚਮ ਪਾਤਸ਼ਾਹ ਤੋਂ ਪੜ੍ਹੇ ਹੋਏ ਹਾਂ ਮੈਂ ਗੁਰੂ ਅਰਜਨ ਤੋਂ ਪੜ੍ਹਿਆ ਛੇਵੇਂ ਪਾਤਸ਼ਾਹ ਦਾ ਮੈਂ ਪੋਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਮੈਂ ਪੋਤਾ ਆ ਜਾ ਫਿਰ ਕਰ ਮੁਕਾਬਲਾ ਫਿਰ ਕਿਰਪਾ 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 ਜਿਹੜੀ ਹੈ ਉਹ ਮੇਰੇ ਜ਼ਿੰਦਗੀ ਦੇ ਵਿੱਚ ਵੇਖ ਕਿੱਦਾਂ ਖੇੜਾ ਮਸਤੀ ਵੇਖ ਲੋਰ ਵੇਖ ਮੇਰੀ ਜ਼ਿੰਦਗੀ ਦਾ ਨਾਚ ਵੇਖ ਮੇਰੀ ਜ਼ਿੰਦਗੀ ਦੀ ਸੰਤੁਸ਼ਟੀ ਵੇਖ ਇੱਥੋਂ ਪਤਾ ਲੱਗਣਾ ਇਹ ਪਛਾਣ ਹੈ ਸਿੱਖ ਦੀ ਗੁਰਸਿੱਖ ਦੀ ਗੁਰਮੁਖ ਦੀ ਤੇ ਮਨਮੁਖ ਦੀ ਇਹ ਪਛਾਣ ਹੈ ਤੇ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਟੀਕਾ ਬੜਾ ਵਧੀਆ ਹੈ ਹੁਣ ਬੰਦਾ ਲਵਾਏ ਹੀ ਨਾ ਤੇ ਫੇਰ ਗੁਰਬਾਣੀ ਦਾ ਗਿਆਨ ਹੈ ਜਿਹੜਾ ਬੜਾ ਵਧੀਆ ਇਹਨੂੰ ਜ਼ਿੰਦਗੀ 'ਚ ਲਾਗੂ ਕਰਕੇ ਹਾਸਿਆਂ ਦੇ ਨਾਲ ਮਾਲੋ ਮਾਲ ਹੋਵੋ ਵੀਰੋ ਜੇਬਾਂ ਭਰੀਆਂ ਨਾਲ ਮਾਲੋ ਮਾਲ ਜਿੰਨਾ ਕਮਾਈ ਕਰ ਸਕਦੇ ਹੋ ਕਰੋ ਜ਼ੋਰ ਲਾ ਕੇ ਜੇ ਫਿਰ ਵੀ ਘੱਟ ਰਹਿੰਦਾ ਕੋਈ ਨਹੀਂ ਜ਼ੋਰ ਲਾ ਕੇ ਖੇਤੀਬਾੜੀ ਕਰੋ ਫਿਰ ਵੀ ਘੱਟ ਰਹਿੰਦੀ ਹੈ ਕੋਈ ਨਹੀਂ ਪਰ ਮਾਲੋ ਮਾਲ ਹੋਵੋ ਹਾਸਿਆਂ ਦੇ ਨਾਲ ਆਪਾਂ ਇੱਕ ਵਾਰ ਗਾਇਆ ਸੀ ਨਾ ਹੋ ਗਏ ਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ ਹਾਸਿਆਂ ਦੇ ਨਾਲ ਮਾਲੋ ਮਾਲ ਹੋਣਾ ਖੇੜਿਆਂ ਦੇ ਨਾਲ ਮਾਲੋ ਮਾਲ ਹੋਣਾ ਮਾਲੋ ਮਾਲ ਆ ਇਹ ਹੈ ਗਰੀਬ ਨਵਾਜ ਜਿਹਨੇ ਗਰੀਬੀ ਚੱਕਤੀ ਕਾਹਦੀ ਗਰੀਬੀ ਮੇਰੀ ਗਮਾਂ ਦੀ ਗਰੀਬੀ ਹਜੂਮ ਸੀ ਗਮਾਂ ਨੇ ਹਜੂਮ ਇੱਕ ਅੱਧਾ ਗਮ ਨਹੀਂ ਸੀ ਮੇਰੀ ਜ਼ਿੰਦਗੀ ਵਿੱਚ ਤੇ ਗਮਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਸੀ ਮੇਰੀ ਜ਼ਿੰਦਗੀ ਵਿੱਚ ਤੇ ਗਮਾਂ ਦੇ ਗਰੁੱਪ ਤੁਰੇ ਫਿਰਦੇ ਸੀ ਹਜੂਮ ਗਰੁੱਪ ਹਜੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ ਮੈਂ ਕਿਆ ਕਰੂੰ ਮੇਰੀ ਆਦਤ ਹੈ ਮੁਸਕਰਾਨੇ ਦੀ ਸਾਨੂੰ ਹੱਸਣ ਦੀ ਜਾਜ ਆ ਗਈ ਇਹ ਕਰੋ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਓ ਸਾਰਾ ਦੁਆਰ ਸੁਣ ਲਓ ਲੰਗਰ ਚ ਜਾਓ ਰੋਟੀ ਮਿਲ ਗਈ ਕੱਚੀ ਲੱਗ ਜੋ ਰੀ ਰੀ ਗੱਲ ਆਹ ਦੇਖ ਲਓ ਆਹ ਵੇਖ ਲਓ ਗੱਲ ਬਸ ਇੱਕ ਹੁੰਦਾ ਯਾਰ ਕੱਚੀ ਹੈ ਭਾਈ ਆ ਧਿਆਨ ਰੱਖਣਾ ਹੈ ਪਰ ਕੋਈ ਨੀ ਖਿੜੇ ਅਸੀਂ ਖੁਸ਼ ਕੈਂ ਫਿਰ ਕੀ ਹੋ ਗਿਆ ਕਿਹੜੀ ਗੱਲ ਐਡਾ ਵੱਡਾ ਕਿਹੜੀ ਗੱਲ ਆਪਣੇ ਆਪ ਨੂੰ ਐ ਬੰਦਾ ਇੱਕ ਨਾ ਐ ਤੁਰਿਆ ਜਾਵੇ ਹੱਥ ਵਿੱਚ ਫੜੀ ਖੂੰਡੀ ਤੇ ਐ ਪੂਰਾ ਪੂਰਾ ਨਾ ਰਿਲੈਕਸ ਮਾਈਂਡ ਸ਼ਾਂਤੀ ਨਾਲ ਤੁਰਿਆ ਜਾਂਦਾ ਹੱਥ ਵਿੱਚ ਖੂੰਡੀ ਫੜੀ ਹੈ ਮਸਤ ਚਾਲ ਲੈ ਜਾਂਦਾ ਉਹਨੂੰ ਕਿਸੇ ਨੇ ਆਖਿਆ ਕਹਿੰਦੇ ਤੇਰੇ ਘਰੇ ਅੱਗ ਲੱਗ ਗਈ ਕਹਿੰਦੇ ਅੱਛਾ ਚਲੋ ਉਹ ਕਹਿੰਦੇ ਸਭ ਕੁਝ ਮੱਚ ਚੱਲਿਆ ਉਹ ਸਾਰਾ ਹੀ ਸੜ ਗਿਆ ਮੱਚ ਗਿਆ ਸਾਰਾ ਹੀ ਸੜ ਗਿਆ ਕੱਖ ਨਹੀਂ ਬਚਿਆ ਉਹ ਫਿਰ ਹੌਲੀ ਹੌਲੀ ਤੁਰਿਆ ਜਾਂਦਾ ਉਹ ਕਹਿੰਦੇ ਯਾਰ ਤੈਨੂੰ ਸੁਣਿਆ ਨੀ ਕਹਿੰਦਾ ਸੁਣ ਗਿਆ ਉੱਥੇ ਤੇ ਲੱਗ ਗਈ ਹੁਣ ਅੰਦਰ ਅੱਗ ਕਿਉਂ ਲਾਈਏ ਬਾਹਰ ਤੇ ਕੁਛ ਨੀ ਬਚਿਆ ਹਾਸਾ ਤੇ ਤੋਰ ਤੇ ਬਚਾ ਕੇ ਰੱਖੀਏ ਆਪਣੀ ਜਿਹੜੀ ਮਸਤ ਚਾਲ ਚੱਲਦੇ ਆ ਜ਼ਿੰਦਗੀ ਵਿੱਚ ਇੱਕੋ ਹੀ ਤਾਂ ਸਿੱਖੀ ਹੈ ਵੀ ਮਸਤ ਰਹਿਣਾ ਤੇ ਮਸਤ ਚਾਲ ਤੇ ਸਾਂਭ ਕੇ ਰੱਖੀਏ ਘਰ ਤੇ ਸੜ ਗਿਆ ਪਰ ਹੁਣ ਚਾਲ ਵੀ ਸਾੜ ਲਈਏ ਬਾਹਰ ਤੇ ਅੱਗ ਲੱਗ ਗਈ ਹੁਣ ਅੰਦਰ ਵੀ ਲਾ ਲਈਏ ਜ਼ਿੰਦਗੀ ਦੇ ਵਿੱਚ ਮਸਤ ਰਹਿਣਾ ਖੁਸ਼ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਸਿੱਖਿਆ ਤੇ ਉਹਨੂੰ ਕਿਉਂ ਖਰਾਬ ਕਰੀਏ ਬਈ ਸਮਝ ਆਉਂਦੀ ਕਿ ਨਹੀਂ ਹੈ ਨਾ ਕਮਾਲ ਜਦੋਂ ਬੰਦਾ ਏਦਾਂ ਦਿਆਂ ਦੀ ਜ਼ਿੰਦਗੀ ਵੇਖਦਾ ਸੀ ਗੁਰੂ ਦੇ ਸਿੱਖਾਂ ਦੀ ਤੇ ਅਗਲਾ ਧੱਕੇ ਨਾਲ ਹੀ ਬਾਬੇ ਨਾਨਕ ਦਾ ਬਣ ਜਾਂਦਾ ਸੀ ਅੱਜ ਸਾਡੇ ਵਰਗੇ ਜੋ ਬੰਦੇ ਕਹਿੰਦੇ ਫਿਰਦੇ ਸਿੱਖੀ ਚ ਆ ਜਾਓ ਅੰਮ੍ਰਿਤ ਛਕ ਲਓ ਗੁਰੂ ਵਾਲੇ ਬਣ ਜਾਓ ਬਾਣੀ ਪੜਿਆ ਕਰੋ ਅਗਲਾ ਕਹਿੰਦਾ ਯਾਰ ਜਦੋਂ ਤੈਨੂੰ ਵੇਖਦੇ ਆ ਤੂੰ ਤੇ ਸਟ੍ਰੈਸ ਦਾ ਪੜਿਆ ਤੂੰ ਵੀ ਤੇ ਉਵੇਂ ਹੀ ਰੋਣਾ ਤੇਰੇ ਚ ਬਦਲ ਕੀ ਆਇਆ ਤੇਰੀ ਜ਼ਿੰਦਗੀ ਚ ਕੋਈ ਖੁਸ਼ੀ ਕੋਈ ਖੇੜਾ ਹੈ ਕੋਈ ਉਮੰਗ ਉਮਾ ਉਤਸ਼ਾਹ ਹੈ ਕੋਈ ਕੁਛ ਵੀ ਨਹੀਂ ਹੈ ਫਿਰ ਤੂੰ ਮੈਨੂੰ ਕਹਿੰਦਾ ਮੇਰੇ ਵਰਗਾ ਬਣ ਜਾ ਉਹ ਰਹਿਣ ਦੇ ਮੈਨੂੰ ਮੈਂ ਨਹੀਂ ਬਣਨਾ ਤੇਰੇ ਵਰਗਾ ਉਹ ਤਾਂ ਹੀ ਤੇ ਲੋਕੀ ਨਾ ਨੱਚਦਿਆਂ ਵਾਲਿਆਂ ਵੱਲ ਵੇਖ ਕੇ ਅਗਲਾ ਕਹਿੰਦਾ ਆਹ ਨੱਚਣ ਵਾਲਾ ਐ ਗਾਉਂਦਾ ਐ ਕਰਦਾ ਜ਼ੋਰ ਜੋਸ਼ ਉਤਸ਼ਾਹ ਜਦੋਂ ਗਾਉਣਾ ਹੁੰਦਾ ਉਤਸ਼ਾਹ ਨਾਲ ਹੀ ਗਾਉਣਾ ਪਊ ਤੁਸੀਂ ਦੱਸਿਓ ਰੋਂਦੜ ਮਨ ਦੇ ਨਾਲ ਭੰਗੜਾ ਪੈ ਸਕਦਾ ਬੋਲਿਓ ਭੰਗੜਾ ਜਦੋਂ ਵੀ ਪਾਉਣਾ ਪੈਂਦਾ ਉਤਸ਼ਾਹ ਨਾਲ ਪਾਉਣਾ ਪੈਂਦਾ ਕਿ ਨਹੀਂ ਅਗਲੇ ਨੇ ਲਿਆ 10 ਲੱਖ ਇੱਕ ਖਾੜੇ ਦਾ ਤੇ ਭੰਗੜਾ ਤੇ ਫਿਰ ਆਪੇ ਹੀ ਪਊ ਕਿਉਂ ਬਈ ਬੋਲੋ ਆ ਜਿੰਨੇ ਤੁਹਾਡੇ ਚ ਬੈਠੇ ਤੁਹਾਡੇ ਜੇਬ ਦੇ ਵਿੱਚ 10,000 ਪਾ ਦੇ ਲੈ ਜਿਹੜਾ ਮਰਜ਼ੀ ਭੰਗੜਾ ਪਵਾ ਲਓ ਨਾਲੇ ਨਾਗਨ ਡਾਂਸ ਕਰਾ ਲਓ ਕਰੂਗੇ ਨਹੀਂ ਅਗਲਾ 10,000 ਤੁਸੀਂ ਘੰਟੇ ਦਾ ਦਿਓ ਕਿਸੇ ਗਰੀਬ ਜੇ ਬੰਦੇ ਨੂੰ ਅਗਲਾ ਕਹਿੰਦਾ ਮੇਰੇ ਤੋਂ ਚਾਹੇ ਨਾਗਨ ਡਾਂਸ ਕਰਵਾ ਲੈ ਦੇ 10,000 ਲੈ 10 ਫਿਰ ਘੰਟਾ ਮੈਂ ਕਰ ਲੈਂਦਾ ਉਹ 10 ਲੱਖ 10 ਲੱਖ ਇੱਕ ਘੰਟਾ ਭੰਗੜਾ ਉਹ ਪੈਸਾ ਪਵਾਉਂਦਾ ਹੈ ਪੈਸਾ ਨਚਾਉਂਦਾ ਹੈ ਠੀਕ ਹੈ ਕਿ ਨਹੀਂ ਗੱਲ ਆਉਂਦੀ ਹੈ ਸਮਝ ਵਿੱਚ ਪਰ ਜਦੋਂ ਉਹ ਜੋਸ਼ ਨਾਲ ਉਤਸ਼ਾਹ ਨਾਲ ਖੁਸ਼ ਹੋ ਕੇ ਸਟੇਜਾਂ ਤੇ ਨੱਚਦੇ ਐ ਤੇ ਆਮ ਬੰਦਾ ਕਹਿੰਦਾ ਜ਼ਿੰਦਗੀ ਤੇ ਇਹਨਾਂ ਦੀ ਹੈ ਜੀ ਕਰਦਾ ਵੀ ਮੈਂ ਵੀ ਇਹਨਾਂ ਵਰਗਾ ਹੀ ਬਣ ਜਾ ਤਾਂ ਹੀ ਮੁੰਡੇ ਉਹਨਾਂ ਦੀਆਂ ਨੱਤੀਆਂ ਵੇਖ ਕੇ ਕੰਨਾਂ ਵਿੱਚ ਨੱਤੀਆਂ ਪਵਾ ਲੈਂਦੇ ਆ ਉਹਨਾਂ ਵੱਲ ਵੇਖ ਕੇ ਉਦਾਂ ਦੇ ਵਾਲਾਂ ਦਾ ਸਟਾਈਲ ਬਣਾ ਲੈਂਦੇ ਆ ਕਿਉਂਕਿ ਉਹ ਹੱਸਦੇ ਦਿਸਦੇ ਆ ਤੇ ਜਦੋਂ ਅਗਲਾ ਸਾਡੇ ਵਾਲੇ ਪਾਸੇ ਵੇਖਦਾ ਯਾਰ ਆਮ ਬੰਦੇ ਦੇ ਇੱਥੇ ਦੋ ਵਲ ਪੈਂਦੇ ਨੇ ਇਹਨਾਂ ਦੇ ਪੰਜ ਪੰਜ ਪੈਂਦੇ ਐ ਮੱਥਾ ਫੁੱਟਿਆ ਹੀ ਇਹ ਤੇ ਖਿਜੇ ਹੀ ਬਹੁਤ ਇਹ ਤੇ ਯਾਰ ਉਹਨਾਂ ਨੂੰ ਫਿਰ ਇੱਕ ਪਾਸੇ ਉਹ ਲੱਗਦੇ ਨੇ ਵੀ ਹੱਸਦੇ ਨੇ ਇਹਨਾਂ ਦੇ ਖਾੜੇ ਚ ਤੇ ਇੰਜੋਏ ਹੋ ਰਿਹਾ ਜਦੋਂ ਸਾਡੇ ਵਾਲੇ ਪਾਸੇ ਆਉਂਦੇ ਨੇ ਉਹ ਬੋਰਿੰਗ ਬੋਰਿੰਗ ਲੱਗਦਾ ਅਗਲੇ ਇਹ ਹੱਸਦਾ ਹੀ ਨੀ ਕੋਈ ਇੱਥੇ ਫੇਰ ਫੇਰ ਅਗਲਾ ਕਹਿੰਦਾ ਚੱਲ ਮਨਾ ਹੱਸਦਿਆਂ ਦੇ ਘਰ ਵੱਸਦੇ ਚੱਲ ਰੀਸ ਉਹਨਾਂ ਦੀ ਕਰ ਫਿਰ ਇਹਨਾਂ ਤੋਂ ਕੀ ਲੈਣਾ ਇਹ ਤੇ ਆਪ ਹੀ ਦੁਖੀ ਆਤਮਾਵਾਂ ਤੁਰੀਆਂ ਫਿਰਦੀਆਂ ਐ ਲੱਗਦਾ ਕਿ ਨਹੀਂ ਤੇ ਜੇ ਸਾਡੇ ਪ੍ਰਚਾਰਕ ਉਤਸ਼ਾਹ ਰੱਖਣ ਜਾਗਦਾ ਜਗਦੇ ਜਗਦੇ ਹੋਣ ਜਗਦੇ ਜਗਦੇ ਇਹ ਤੇ ਫਿਊਜ ਬਲਬ ਲੈ ਇਹ ਤੇ ਝੜ ਚੁੱਕੇ ਏਦਾਂ ਦੇ ਆ ਤੇ ਜਦੋਂ ਤੁਸੀਂ ਜਗੇ ਜਗੇ ਹੋਵੋਗੇ ਜਾਗੇ ਜਾਗੇ ਹੋਵੋਗੇ ਚਮਕ ਵਾਲੇ ਹੋਵੋਗੇ ਗਾਉਣ ਵਾਲਾ ਫਿੱਕਾ ਪੈ ਜਾਏਗਾ ਤੁਹਾਡੇ ਸਾਹਮਣੇ ਫਿੱਕਾ ਲੱਗੂ ਤੁਹਾਡੇ ਉਤਸ਼ਾਹ ਦੇ ਸਾਹਮਣੇ ਉਹ ਕਚੀਚੀਆਂ ਲੈ ਨੱਚਦਾ ਹੁੰਦਾ ਹੈ ਦੇਖਿਓ ਕਚੀਚੀਆਂ ਲੈ ਨੱਚਦਾ ਐ ਪੂਰਾ ਉਹ ਜੋਸ਼ ਹੈ ਜਿਹੜਾ ਉਹ ਪੰਜਾਬ ਨੂੰ ਗਾਉਣ ਵਾਲਿਆਂ ਵਰਗਾ ਬਣਾਉਂਦਾ ਹੈ ਤੇ ਅੱਜ ਜੇ ਸਾਡੇ ਪ੍ਰਚਾਰਕਾਂ ਵਿੱਚ ਸਾਡੇ ਧਰਮ ਵਿੱਚ ਉਹ ਜੋਸ਼ ਹੋਵੇ ਤੇ ਮੈਂ ਦਾਅਵੇ ਨਾਲ ਕਹਿ ਸਕਦਾ 80% ਪੰਜਾਬ ਦੀ ਜਵਾਨੀ ਸਿੱਖ ਬਣ ਸਕਦੀ ਹੈ ਪੱਗਾਂ ਬਣ ਸਕਦੀ ਹੈ ਦਾੜੀਆਂ ਰੱਖ ਸਕਦੀ ਪਰ ਕੁਝ ਦਿਸੇ ਤੇ ਸਹੀ ਅੱਗੇ ਕੋਈ ਚਾ ਉਤਸ਼ਾਹ ਦਿਸੇ ਤੇ ਸਹੀ ਉਤਸ਼ਾਹ ਹੋਣਾ ਚਾਹੀਦਾ ਤਾਂ ਕਰਕੇ ਸਾਡੇ ਪਾਤਸ਼ਾਹ ਏਦਾਂ ਦੇ ਨਹੀਂ ਸਨ ਸਾਡੇ ਗੁਰੂ ਅਰਜਨ ਦੇਵ ਮਹਾਰਾਜ ਏਦਾਂ ਦੇ 31 ਤਵੀ ਤੇ ਬੈਠੇ ਵੀ ਖਿੜੇ ਅੱਜ ਤੱਕ ਛਬੀਲਾਂ ਲਾਉਂਦੇ ਆ ਪਾਣੀ ਪਿਆਨੇ ਆ ਤੇ ਸਾਨੂੰ ਪਤਾ ਨੀ ਜਦੋਂ ਅਸੀਂ ਇਤਿਹਾਸ ਉਹਨਾਂ ਦਾ ਪੜ੍ਹਦੇ ਹਾਂ ਵੀ ਮਹਾਰਾਜ ਤਵੀ ਤੇ ਬੈਠੇ ਵੀ ਬਹਿ ਗਏ ਲਾ ਕੇ ਚੌਂਕੜਾ ਕਹਿੰਦੇ ਹੁਣ ਤੇ ਫਿਰ ਬਹਿਣਾ ਹੀ ਨਹੀਂ ਜ਼ਿੰਦਗੀ ਦੇ ਆਪਣੇ ਫੈਸਲੇ ਨੇ ਬਹਿ ਗਏ ਹੈ ਬਈ ਆਪਣੇ ਰਾਹ ਤੁਰ ਪਏ ਫਿਰ ਕੋਈ ਆਵੇ ਕੋਈ ਨਾ ਆਵੇ ਕੋਈ ਖੜੇ ਕੋਈ ਨਾ ਖੜੇ ਆਪਣੇ ਆਪ ਵਿੱਚ ਪੂਰੇ ਆਪਣੇ ਆਪ ਵਿੱਚ ਕੰਪਲੀਟ ਆਪਣੇ ਆਪ ਵਿੱਚ ਪੂਰੇ ਬਸ ਫਿਰ ਇਦਾਂ ਗੱਲ ਬਣਦੀ ਹੈ ਤੇ ਜਦੋਂ ਅਸੀਂ ਇਹ ਚੀਜ਼ਾਂ ਸਿੱਖਾਂਗੇ ਫਿਰ ਤੁਹਾਨੂੰ ਨਿਆਣਿਆਂ ਨੂੰ ਕਹਿਣਾ ਨਹੀਂ ਪੈਣਾ ਉਹਨਾਂ ਨੇ ਆਪੇ ਹੀ ਆ ਜਾਣਾ ਤਾਂ ਕਰਕੇ ਚਾ ਉਤਸ਼ਾਹ ਉਮੰਗ ਮਰਨ ਨਾ ਕੈਮ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਕਹਿੰਦੇ ਪੂਰੀ ਜੁਗਤੀ ਆ ਗਈ ਜ਼ਿੰਦਗੀ ਜਿਉਣ ਦੀ ਹੱਸਦਿਆਂ ਖੇ ਲੈਂਦਿਆਂ ਪੈ ਲੈਂਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਕਹਿੰਦੇ ਅਟੈਚਮੈਂਟ ਨਹੀਂ ਖਾਈ ਪੀ ਵੀ ਜਾਂਦੇ ਆ ਪਰ ਡਿਟੈਚ ਅਟੈਚ ਨਹੀਂ ਡਿਟੈਚ ਰਹਿੰਦੇ ਵਿੱਚ ਹੀ ਆ ਪਰ ਪਕੜ ਕੋਈ ਨਹੀਂ ਬੱਚੇ ਪਾਲੀ ਜਾਂਦੇ ਆ ਪਰ ਬੱਚਿਆਂ ਜੋਗੇ ਹੀ ਨਹੀਂ ਅਸੀਂ ਰਹਿ ਗਏ ਕੰਮ ਕਰੀ ਜਾਂਦੇ ਆ ਕੰਮ ਜੋਗੇ ਹੀ ਨਹੀਂ ਆਪਣੇ ਆਪ ਨੂੰ ਅਸੀਂ ਡਿਟੈਚ ਹੋਣਾ ਵੀ ਜਾਣਦੇ ਹਾਂ ਸਾਨੂੰ ਪਤਾ ਹੈ ਜੰਮੇ ਤੇ ਕੀ ਕਰਨਾ ਮਰੇ ਤੇ ਕੀ ਕਰਨਾ ਸੁੱਖ ਚ ਕਿੱਦਾਂ ਜੀਣਾ ਦੁੱਖ ਚ ਕਿੱਦਾਂ ਜੀਣਾ ਤੇ ਆਪਾਂ ਪੜ੍ਹਦੇ ਹੀ ਆ ਫਿਰ ਹਮੇਸ਼ਾ
ਹੋ ਆ ਗਿਆ ਜੀ ਜੱਜ ਜ਼ਿੰਦਗੀ ਲਿਆਉਣ ਦਾ ਆ ਗਿਆ ਜੀ ਜੱਜ ਜ਼ਿੰਦਗੀ ਲਿਆਉਣ ਆ ਗਿਆ ਜੀ ਜੱਜ ਜੱਜ ਜ਼ਿੰਦਗੀ ਆ ਗਿਆ ਜੀ ਜੱਜ ਜ਼ਿੰਦਗੀ ਬੋਲਿਆ ਕਰੋ ਜੱਜ ਜ਼ਿੰਦਗੀ ਆਇਆ ਪਿਆਰਿਓ ਸੱਚ ਜ਼ਿੰਦਗੀ ਜਿਉਣ ਦਾ ਆ ਗਿਆ ਜੀ, ਸੱਚ ਜ਼ਿੰਦਗੀ ਜਿਉਣ ਦਾ ਸੱਚ ਜ਼ਿੰਦਗੀ ਬੋਲੋ ਭੈਣੋ ਆ ਗਿਆ ਜੀ, ਆ ਗਿਆ ਜੀ ਸੱਚ ਜ਼ਿੰਦਗੀ, ਓ ਜ਼ਿੰਦਗੀ ਜਿਉਂਦਾ, ਜ਼ਿੰਦਗੀ ਜਿਉਂਦਾ, ਰੱਜ ਕੇ ਬਈ ਜ਼ਿੰਦਗੀ, ਜ਼ਿੰਦਗੀ ਉਹ ਆ ਗਿਆ ਏ ਆਇਆ ਪਿਆਰਿਓ, ਜੱਜ ਜ਼ਿੰਦਗੀ ਜਿਉਣ ਦਾ ਆਇਆ ਪਿਆਰਿਓ, ਜੱਜ ਜ਼ਿੰਦਗੀ ਜਿਉਣ ਦਾ ਆਇਆ ਪਿਆਰਿਓ, ਜੱਜ ਅੱਜ ਜ਼ਿੰਦਗੀ ਉਹ ਆਇਆ ਪਿਆਰਿਓ, ਵਾਹ 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 ਆਇਆ ਉਹ ਆ ਗਿਆ ਆ ਗਿਆ, ਅੱਜ ਜ਼ਿੰਦਗੀ ਜਿਉਣ ਦਾ ਆ ਗਿਆ ਅੱਜ ਜ਼ਿੰਦਗੀ, ਗੱਜ ਕੇ ਬਈ ਗੱਜ ਕੇ ਆ ਗਿਆ ਏ ਸੱਚ ਜ਼ਿੰਦਗੀ ਆ ਗਿਆ ਏ ਸੱਚ ਜਿਉਣ ਦਾ ਆ ਗਿਆ ਏ ਸੱਚ ਜ਼ਿੰਦਗੀ ਦਾ, ਬਸ ਜਦੋਂ ਨਾ ਜ਼ਿੰਦਗੀ ਜਿਉਣ ਦਾ ਚੱਜ ਆਉਂਦਾ ਹੈ ਫਿਰ ਵਾਹ 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 ਨਿਕਲ, ਫਿਰ ਬੰਦਾ ਨਾ ਕੈਮ ਕੈਮ ਰਹਿੰਦਾ, ਫਿਰ ਆਪਣੇ ਆਪ ਹੀ ਅੰਦਰੋਂ ਵਾਹ ਵਾਹ ਨਿਕਲਦਾ, ਆਪਣੇ ਆਪ ਹੀ ਉਤਸ਼ਾਹ ਬਣਿਆ ਰਹਿੰਦਾ, ਮਨ ਫਿਰ ਕੈਮ ਕੈਮ ਰਹਿੰਦਾ। ਤਾਂ ਕਰਕੇ ਆਪਣੇ ਆਪ ਫਿਰ ਆਨੰਦ ਭਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਮੈਂ ਪਾ ਲਿਆ, ਫੇਰ ਬੰਦੇ ਦਾ ਬਲਿਹਾਰੇ ਜਾਣ ਨੂੰ ਜੀ ਕਰਦਾ, ਫੇਰ ਮਨ ਮੱਥਾ ਟੇਕਦਾ, ਮਨ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦਾ, ਫੇਰ ਅੰਦਰੋਂ ਥੈਂਕ ਯੂ ਨਿਕਲਦਾ, ਧੰਨਵਾਦ ਨਿਕਲਦਾ, ਜਦੋਂ ਜਦੋਂ ਜ਼ਿੰਦਗੀ ਸੋਹਣੀ ਬਣ ਜਾਏ। ਚੌਥੇ ਪਾਤਸ਼ਾਹ ਦਾ ਬਚਨ ਹੈ ਜਿਹੜਾ ਆਪਾਂ ਸ਼ੁਰੂ ਚ ਗਾਇਆ, ਇੱਕ ਵਾਰ ਸੁਣਿਓ ਪੰਗਤੀਆਂ ਮਾੜਾ ਜਿਹਾ।
ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ, ਜੋ ਜੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ।
ਕਹਿੰਦੇ ਗੁਰ ਪਾਰਸ ਹਮਲੋ, ਮੈਂ ਸੀ ਲੋਹਾ ਤੇ ਗੁਰੂ ਸੀ ਪਾਰਸ। ਇੱਕ ਗੱਲ ਸੁਣ ਲਿਓ, ਇਹ ਪੁਰਾਣੀਆਂ ਐਗਜੈਂਪਲਾਂ ਆ, ਮੰਨਿਆ ਜਾਂਦਾ ਹੈ ਹੰਸ ਹੁੰਦਾ ਹੈ, ਹੀਰੇ ਮੋਤੀਆਂ ਦਾ ਚੋਗ ਚੁਗਦਾ ਹੈ, ਇਹ ਮੰਨਿਆ ਜਾਂਦਾ ਹੈ, ਇਹ ਪੁਰਾਣੇ ਸਮਿਆਂ ਤੋਂ ਇੱਕ ਕਹਾਣੀ ਚੱਲ ਰਹੀ ਹੈ, ਐਗਜੈਂਪਲ ਹੈ, ਪਰ ਹੰਸ ਹੁੰਦਾ ਨਹੀਂ। ਵੀ ਜਿਹੜਾ ਹੀਰੇ ਮੋਤੀ ਚੁਗਦਾ ਹੋਵੇ, ਇਹ ਐਗਜੈਂਪਲ ਹੈ ਸਿਰਫ ਸਮਝਾਉਣ ਲਈ। ਇਸੇ ਤਰ੍ਹਾਂ ਪਾਰਸ ਦੀ ਵੱਟੀ ਹੁੰਦੀ ਨਹੀਂ, ਏਦਾਂ ਦਾ ਕੋਈ ਪੱਥਰ ਨਹੀਂ ਹੁੰਦਾ ਜਿਹਨੂੰ ਤੁਸੀਂ ਲੋਹੇ ਨਾਲ ਘਸਾਓਗੇ ਤੇ ਲੋਹਾ ਸੋਨਾ ਬਣ ਜਾਏਗਾ, ਏਦਾਂ ਦੀ ਕੋਈ ਵੱਟੀ ਨਹੀਂ ਹੁੰਦੀ। ਏਦਾਂ ਦੀ ਕੋਈ ਵੱਟੀ ਹੋਵੇ ਤੇ ਜਿਹਨੂੰ ਲੋਹੇ ਨਾਲ ਘਸਾਓ ਤੇ ਲੋਹਾ ਸੋਨਾ ਬਣ ਜਾਏ, ਜਿੱਥੇ ਵੀ ਘਸਾਓ ਸੋਨਾ ਬਣ ਜਾਏ, ਨਹੀਂ। ਇਹ ਸਿਰਫ ਇੱਕ ਸਮਝਾਉਣ ਦਾ ਤਰੀਕਾ ਹੈ। ਮੇਰਾ ਮਨ ਸੀ ਲੋਹਾ, ਧਿਆਨ ਨਾਲ ਸੁਣਿਓ, ਮੇਰਾ ਮਨ ਸੀ ਲੋਹਾ, ਲੋਹਾ ਤੇ ਗੁਰੂ ਸੀ ਪਾਰਸ ਦੀ ਵੱਟੀ ਤੇ ਜਦੋਂ ਮੇਰੇ ਮੇਰਾ ਮੇਰੇ ਵਿਚਾਰ ਗੁਰੂ ਨਾਲ ਜੁੜੇ ਗਿਆਨ ਨਾਲ ਜੁੜੇ ਤੇ ਮੈਂ ਲੋਹੇ ਤੋਂ ਸੋਨਾ ਹੋ ਗਿਆ ਉਹ ਵੱਟੀ ਤੇ ਹੈ ਭਾਵੇਂ ਨਹੀਂ ਹੈ ਪਰ ਆਹ ਵੱਟੀ ਤੇ ਹੈਗੀ ਹੈ ਆਹ ਵੱਟੀ ਤੇ ਹੈਗੀ ਹੈ ਗਿਆਨ ਤੇ ਹੈਗਾ ਐਗਜੈਂਪਲ ਸਮਝਾਉਣ ਲਈ ਹੈ ਪਰ ਵੱਟੀ ਹੈਗੀ ਹੈ ਉਹ ਜਿਹੜੀ ਵੱਟੀ ਪਤਾ ਨੀ ਜਿਹੜੀ ਸੋਨਾ ਲੋਹੇ ਨੂੰ ਘਸਾਓ ਤੇ ਸੋਨਾ ਬਣ ਜਾਏ ਉਹਦਾ ਤੇ ਪਤਾ ਨੀ ਪਰ ਆਹ ਵੱਟੀ ਹੈਗੀ ਹੈ ਆਪਣੇ ਆਹ ਵਿਚਾਰਾਂ ਨੂੰ ਜਦੋਂ ਤੁਸੀਂ ਗਿਆਨ ਨਾਲ ਜੋੜੋਗੇ ਗਿਆਨ ਦੇ ਨਾਲ ਸਾਡੇ ਵਿਚਾਰ ਇੱਕਮਿਕ ਹੋਣਗੇ ਜੁੜ ਜਾਣਗੇ ਟੱਚ ਕਰਨਗੇ ਚਿੱਤਹਿ ਚਿੱਤ ਸਮਾਏ ਹੋਵੇ ਰੰਗ ਘਣਾ ਜਦੋਂ ਗੁਰੂ ਦੇ ਵਿਚਾਰਾਂ ਨਾਲ ਸਾਡੇ ਵਿਚਾਰ ਮਿਲਣਗੇ ਤੇ ਸਾਡੀ ਸੋਚ ਸੋਹਣੀ ਬਣ ਜਾਏਗੀ ਤੇ ਸੋਨੇ ਵਰਗਾ ਹੋ ਗਿਆ ਲੋਹਾ ਸੋਨਾ ਹੋ ਗਿਆ ਮਤਲਬ ਬੇਕੀਮਤੇ ਦੀ ਕੀਮਤ ਪੈ ਗਈ ਹਰ ਜੀਓ ਨਮਾਣਿਆ ਤੂੰ ਮਾਣ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ ਜਦੋਂ ਸਤਿਗੁਰੂ ਦੇ ਸੋਹਣੇ ਵਿਚਾਰਾਂ ਵਰਗੇ ਸਾਡੇ ਵਿਚਾਰ ਬਣ ਗਏ ਤੇ ਸਮਝ ਲਓ ਲੋਹੇ ਤੋਂ ਅਸੀਂ ਸੋਨਾ ਬਣਾ ਦਿੱਤਾ ਕਹਿੰਦੇ ਨੇ ਕੰਚਨ ਦੀ ਵੱਟੀ ਲੋਹੇ ਤੇ ਘਸਾਓ ਤੇ ਸੋਨਾ ਬਣ ਜਾਂਦਾ ਹੈ ਇਸੇ ਤਰ੍ਹਾਂ ਸਾਨੂੰ ਗਿਆਨ ਦੀ ਵੱਟੀ ਨਾਲ ਜਦੋਂ ਅਸੀਂ ਆਪਣੇ ਮਨ ਤੇ ਘਸਾਈ ਹੈ ਤੇ ਸਾਡੇ ਵਿਚਾਰ ਵੀ ਸੋਹਣੇ ਬਣ ਗਏ ਸੋਨੇ ਵਰਗੇ ਬਣ ਗਏ ਜੀਵਨ ਸੋਨੇ ਵਰਗਾ ਹੋ ਗਿਆ ਕਮਾਲ ਦਾ ਜੀਵਨ ਬਣ ਗਿਆ ਕਦੋਂ ਜਦੋਂ ਗਿਆਨ ਨਾਲ ਜੁੜ ਗਏ ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਲਾਏ ਕੰਚਨ ਗੜ ਸੋਹਿਆ ਰਾਮ ਕਹਿੰਦੇ ਜੋਤੀ ਜੋਤ ਮਲਾਏ ਕਾਇਆ ਗੜ ਸੋਹਿਆ ਰਾਮ ਕਾਇਆ ਆ ਸਰੀਰ ਰੂਪੀ ਕਿਲਾ ਆ ਸਰੀਰ ਰੂਪੀ ਕਿਲੇ ਵਿੱਚ ਮੈਂ ਰਹਿੰਦਾ ਸਾਡਾ ਸਰੀਰ ਰੂਪੀ ਕਿਲਾ ਵੀ ਸੋਹਣਾ ਬਣ ਗਿਆ ਉਦੋਂ ਤੋਂ ਜਦੋਂ ਤੋਂ ਮੈਂ ਗਿਆਨ ਨਾਲ ਜੁੜਿਆ ਮੇਰਾ ਸਰੀਰ ਰੂਪੀ ਕਿਲਾ ਵੀ ਸੋਹਣਾ ਬਣ ਗਿਆ ਆ ਅੱਖਾਂ ਮਾੜਾ ਵੇਖਦੀਆਂ ਸੀ ਪਰ ਹੁਣ ਸੁਧਰੀਆਂ ਹੋਈਆਂ ਨੇ ਕੰਨ ਮਾੜਾ ਸੁਣਦੇ ਸੀ ਪਰ ਹੁਣ ਕੰਨ ਸੁਧਰੇ ਹੋਏ ਨੇ ਆਪਣੇ ਕਾਇਆ ਤੇ ਗੁੱਸਾ ਚੜ੍ਹਦਾ ਸੀ ਪਰ ਹੁਣ ਕਾਇਆ ਵਧੀਆ ਲੱਗਦੀ ਹੈ ਕਿਉਂਕਿ ਇਹ ਸਰੀਰ ਨੇ ਚੰਗੇ ਕੰਮ ਕੀਤੇ ਨੇ ਹੁਣ ਕਾਇਆ ਸੋਹਣੀ ਲੱਗਣ ਲੱਗ ਗਈ ਸਰੀਰ ਪਹਿਲਾਂ ਭੈੜਾ ਲੱਗਦਾ ਸੀ ਹੁਣ ਸਰੀਰ ਸੋਹਣਾ ਲੱਗਣ ਲੱਗ ਗਿਆ ਕਾਇਆ ਗੜ ਸੋਹਿਆ ਰਾਮ ਜਦੋਂ ਤੋਂ ਗਿਆਨ ਲਿਆ ਅਕਲ ਲਈ ਚੌਥੇ ਪਾਤਸ਼ਾਹ ਅੱਗੇ ਕੀ ਕਹਿੰਦੇ ਆ
ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀਏ
ਉਹਦੇ ਕੁਦਰਤੀ ਨਿਜਮ ਕਰਕੇ ਮੇਰਾ ਜੀਵਨ ਸੋਹਣਾ ਬਣ ਗਿਆ ਸੋਹਣਾ ਲੱਗਣ ਲੱਗ ਗਿਆ ਕਾਇਆ ਸੋਹਣੀ ਲੱਗਣ ਲੱਗ ਗਈ ਤੇ ਉਹਨੂੰ ਭੁੱਲੀਏ ਕਿਉਂ ਸਾਹ ਲੈਂਦਿਆਂ ਗ੍ਰਾਹੀ ਖਾਂਦਿਆਂ ਰੋਟੀ ਖਾਂਦਿਆਂ ਪੀਂਦਿਆਂ ਉਹਨੂੰ ਭੁੱਲੀਏ ਕਿਉਂ ਉਹਦੇ ਨਿਜਮਾਂ ਮੁਤਾਬਕ ਆਪਣੇ ਜੀਵਨ ਨੂੰ ਜਿਉਣਾ ਸਿੱਖੀਏ ਕੁਦਰਤ ਦੇ ਨਿਜਮਾਂ ਮੁਤਾਬਕ ਚੱਲਣਾ ਸਿੱਖ ਲਈਏ ਭੁੱਲੀਏ ਨਾ ਗਲਤੀਆਂ ਨਾ ਜ਼ਿੰਦਗੀ ਵਿੱਚ ਕਰੀਏ ਹਾਂਜੀ
ਅਦ੍ਰਿਸ਼ਟਿਆ ਗੁਰਦਰ ਪਕੜੇ ਆ ਗੁਰ ਸ਼ਬਦੀ ਹਾਂ ਸਤਿਗੁਰ ਤੈ ਬਲਿਹਾਰੀਏ
ਧਿਆਨ ਨਾਲ ਸੁਣੋ ਕੁਦਰਤੀ ਨਿਜਮ ਅਦ੍ਰਿਸ਼ਟ ਹੈ ਦਿਸਦਾ ਨੀ ਅਗੋਚਰ ਹੈ ਪਕੜ ਵਿੱਚ ਆਉਂਦਾ ਨੀ ਇੰਦਰੀਆਂ ਦੇ ਪਕੜਨ ਗੋਚਰਾ ਨੀ ਪਕੜਿਆ ਨਹੀਂ ਜਾ ਸਕਦਾ ਪਰ ਸਮਝ ਆ ਗਈ ਕੁਦਰਤੀ ਨਿਜਮ ਆ ਭਾਈ ਗਲਤੀਆਂ ਨਹੀਂ ਕਰਨੀਆਂ ਉਹਦੇ ਅੰਡਰ ਚੱਲਣਾ ਇਹ ਗਿਆਨ ਆ ਗਿਆ ਗੁਰ ਸ਼ਬਦੀ ਜਦੋਂ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਸਮਝ ਆ ਗਈ ਫਿਰ ਹੋ ਸਤਿਗੁਰ ਕਹਿ ਬਲਿਹਾਰੀ ਹੈ ਸਮਝ ਆਈ ਹੈ ਵੇਖੋ ਅੱਜ ਤੱਕ ਜਿੰਨੀ ਕੁ ਸਮਝ ਆਈ ਹੈ ਗਿਆਨ ਕਰਕੇ ਹੀ ਆਈ ਹੈ ਨਾ ਵੇਖੋ ਲੋਕਾਂ ਨੇ ਵੱਡੇ ਵੱਡੇ ਅੰਬ ਹੁੰਦੇ ਸੀ ਦਰਖਤ ਅੰਬ ਨੂੰ ਕਿੰਨੇ ਸਾਲਾਂ ਬਾਅਦ ਜਾ ਕੇ ਫਲ ਲੱਗਦਾ ਸੀ 18-18 20-20 ਸਾਲ ਵੇਟ ਕਰਨੀ ਪੈਂਦੀ ਸੀ 15 ਸਾਲਾਂ ਦਾ ਬੂਟਾ ਵੱਡਾ ਹੁੰਦਾ ਸੀ ਤਾਂ ਅੰਬ ਨੂੰ ਫਲ ਲੱਗਦੇ ਸੀ ਪਰ ਜਿਹੜੇ ਅੱਜ ਕੱਲ੍ਹ ਵਾਲੇ ਅੰਬ ਨਵੇਂ ਤਿਆਰ ਕਰਤੇ ਉਹਨਾਂ ਨੂੰ ਤੇ ਸਾਲਦਿਆਂ ਨੂੰ ਫਲ ਲੱਗ ਜਾਂਦਾ ਇੱਥੇ ਸਾਡੇ ਬਾਗ ਦੇ ਵਿੱਚ ਵੇਖਿਆ ਐਡੇ ਐਡੇ ਬੂਟੇ ਹੈ 3-3 ਫੁੱਟ ਦੇ ਤਿੰਨ ਫੁੱਟ ਦੇ ਬੂਟੇ ਨੂੰ 30-30 ਅੰਬ ਲੱਗੇ ਹੋਏ ਬੂਟੇ ਲਮਕੇ ਪਏ ਐ ਟੇਢੇ ਹੋਏ ਪਏ ਨਿੱਕੇ ਨਿੱਕੇ ਬੂਟੇ ਅੰਬਾਂ ਦੇ ਭਰੇ ਪਏ ਅੰਬ ਹੀ ਅੰਬ ਹੁਣ ਇਹ ਭਲਾ ਕਿਵੇਂ ਗਿਆਨ ਕਰਕੇ ਸਮਝਣ ਵਾਲਿਆਂ ਨੇ ਕੁਦਰਤ ਦੇ ਨਿਯਮ ਨੂੰ ਸਮਝ ਕੇ ਏਦਾਂ ਦੇ ਬੂਟੇ ਤਿਆਰ ਕਰਤੇ ਨਿੱਕਿਆਂ ਨਿੱਕਿਆਂ ਨੂੰ ਸਾਲ ਬਾਅਦ ਹੀ ਅੰਬ ਲੱਗਣ ਲੱਗ ਗਏ ਸੋਹਣਾ ਸੋਹਣਾ ਵਧੀਆ ਤੋਂ ਵਧੀਆ ਫਲ ਪ੍ਰਾਪਤ ਕਰਨ ਲੱਗੇ ਸੀ ਤਾਂ ਕਰਕੇ ਅਦ੍ਰਿਸ਼ਟ ਸੀ ਅਗੋਚਰ ਸੀ ਲਾਅ ਆਫ ਨੇਚਰ ਕੁਦਰਤੀ ਨਿਯਮ ਪਰ ਹੁਣ ਪਕੜ ਚ ਆ ਗਿਆ ਸਮਝ ਚ ਆ ਗਿਆ ਸਮਝ ਸਮਝ ਕੇ ਅੱਜ ਤੱਕ ਜਿੰਨੀ ਤਰੱਕੀ ਹੋਈ ਹੈ ਉਹ ਗੁਰ ਸ਼ਬਦ ਦੁਆਰਾ ਗਿਆਨ ਦੁਆਰਾ ਹੀ ਤਰੱਕੀ ਹੋ ਰਹੀ ਹੈ ਹੁੰਦੀ ਰਹੀ ਹੈ ਤੇ ਅੱਗੇ ਤੋਂ ਵੀ ਹੁੰਦੀ ਰਹੇਗੀ ਇਸ ਕਰਕੇ ਬਲਿਹਾਰੇ ਜਾਈਏ ਸੱਚੇ ਗਿਆਨ ਕਿੰਨਾ ਕੁਝ ਸਮਝ ਆ ਕੇ ਲੋਕੀ ਸੌਖੇ ਹੋ ਰਹੇ ਇਹ ਤੇ ਚੌਥੇ ਪਾਤਸ਼ਾਹ ਦੇ ਵੇਲੇ ਦੀ ਗੱਲ ਹੈ ਉਹ ਵੀ ਕਹਿੰਦੇ ਬਲਿਹਾਰੇ ਜਾਓ ਕਿੰਨਾ ਕੁਝ ਸਮਝ ਆ ਗਿਆ ਅੱਗੇ ਹੁਣ ਅੱਜ ਦੇ ਯੁੱਗ ਚ ਵੇਖੋ ਕਿੰਨਾ ਕੁਝ ਸਮਝ ਆ ਗਿਆ ਅੱਗੇ ਵੇਖੋ ਪਾਤਸ਼ਾਹ ਕੀ ਕਹਿੰਦੇ
ਸਤਿਗੁਰ ਅੱਗੇ ਸੀਸ ਭੇਟ ਦਿਆ ਜੇ ਸਤਿਗੁਰ ਸੱਚੇ ਭਾਵੇ
ਜੇ ਸਤਿਗੁਰ ਨੂੰ ਚੰਗਾ ਲੱਗੇ ਨਾ ਤੇ ਮੈਂ ਤੇ ਆਪਣਾ ਸਿਰ ਵੀ ਭੇਟ ਕਰਦੇ ਹਾਂ ਹੁਣ ਗੁਰੂ ਗ੍ਰੰਥ ਸਾਹਿਬ ਕਦੇ ਸਿਰ ਮੰਗਦੇ ਆ ਵੀ ਮੈਨੂੰ ਸਿਰ ਦੇ ਦੇ ਆਪਣਾ ਸਿਰ ਭੇਟ ਦੇਣ ਦਾ ਮਤਲਬ ਕੀ ਹੈ ਆਹ ਜਿਹੜਾ ਸਿਰ ਹੈ ਇਹਦੇ ਚ ਹੋਰਾਂ ਦੇ ਦੋਸਤਾਂ ਮਿੱਤਰਾਂ ਦੇ ਪੁੱਠੇ ਸਿੱਧੇ ਵਿਚਾਰ ਪਾਏ ਹੈ ਮੈਂ ਆਪਣਾ ਸਿਰ ਭੇਟ ਕਰਦਿਆਂ ਮਹਾਰਾਜ ਆ ਚੰਗਾ ਚੰਗਾ ਗਿਆਨ ਇਹਦੇ ਚ ਭਰ ਦਿਓ ਉਹਦੇ ਦਿਮਾਗ ਚ ਚੰਗਾ ਗਿਆਨ ਪੈਂਦਾ ਜਿਹੜਾ ਚੰਗਾ ਗਿਆਨ ਪਾਉਣਾ ਚਾਹੁੰਦਾ ਹੈ ਤੇ ਜੇ ਇਹੋ ਜਿਹਾ ਸਤਿਗੁਰੂ ਮਿਲੇ ਆਪਾਂ ਇਹ ਵੀ ਪੰਗਤੀਆਂ ਗਾਉਂਦੇ ਹੁੰਦੇ ਆ ਨਾ ਰੋਜ਼ ਐਸਾ ਸਤਿਗੁਰ ਜੇ ਮਿਲੇ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਜਿਸ ਤੋਂ ਸੇਜ ਸੌਂਪੀਏ ਵਿੱਚੋਂ ਆਪ ਜਾਏ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਜਿਸ ਤੋਂ ਸੇਜ ਸੌਂਪੀਏ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ
ਐਸਾ ਸਤਿਗੁਰ ਜੇ ਮਿਲੇ ਸਤਿਗੁਰ ਜੇ ਮਿਲੇ ਤਿਸ ਤੋਂ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ
ਸਤਿਗੁਰ ਜੇ ਮਿਲੇ
ਅੱਜ ਕੇ
ਸਤਿਗੁਰ ਜੇ ਮਿਲੇ ਇਸ ਨੂੰ ਸਿਰ ਸੌਂਪੀਏ
ਪੜੋ
ਐਸਾ ਸਤਿਗੁਰ ਜੇ ਮਿਲੇ ਐਸਾ ਇਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਆਪ
ਜਾਏ
ਵਿੱਚੋਂ ਆਪ ਜਾਏ ਉਹ ਵਿੱਚੋਂ ਆਪ ਜਾਏ
ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ
ਐਸਾ ਸਤਿਗੁਰ
ਸਤਿਗੁਰ ਜੇ ਮਿਲੇ ਤਿਸਨੋ ਸੇਵ ਸੌਂਪੀਐ ਵਿੱਚੋਂ ਆਪ ਜਾਏ
ਸਤਿਗੁਰ ਜੇ ਮਿਲੇ
ਅਜਕੇ
ਸਤਿਗੁਰ ਜੇ ਮਿਲੇ ਤਿਸਨੋ ਸੇਵ ਸੌਂਪੀਐ ਵਿੱਚੋਂ ਆਪ ਜਾਏ
ਹਰ ਆਪ ਅਮੁੱਲਕ ਹੈ ਹਰ ਆਪ ਅਮੁੱਲਕ ਹੈ
ਹਰ ਆਪ ਅਮੁੱਲਕ ਹੈ ਹਰ ਆਪ ਅਮੁੱਲਕ ਹੈ
ਮੁੱਲ ਨਾ ਪਾਇਆ ਜਾਏ ਉਹ ਮੁੱਲ ਨਾ ਪਾਇਆ ਜਾਏ
ਉਹ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ
ਐਸਾ ਸਤਿਗੁਰ ਜੇ ਸਤਿਗੁਰ ਜੇ ਮਿਲੇ ਇਸ ਤੋਂ ਸੇਵ ਸੌਂਪੀਏ ਵਿੱਚੋਂ ਆਪ ਜਾਏ
ਸਤਿਗੁਰ ਜੇ ਮਿਲੇ
ਅਜਕੇ
ਸਤਿਗੁਰ ਜੇ ਮਿਲੇ ਇਸ ਤੋਂ ਸੇਵ ਸੌਂਪੀਏ ਵਿੱਚੋਂ ਆਪ
ਪੜੋ ਜੀ ਐਸਾ ਸਤਿਗੁਰ ਐਸਾ ਸਤਿਗੁਰ ਇਸ ਤੋਂ ਸੇਵ ਸੌਂਪੀਏ ਵਿੱਚੋਂ ਆਪ ਓ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ
ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ
ਵਿੱਚੋਂ ਆਪ ਜਾਏ ਵਿੱਚੋਂ ਆਪ
ਜਾਏ
ਵਿੱਚੋਂ
ਆਪ ਜਾਏ
ਇੱਕ ਵਾਰ ਕਹੋ ਐਸਾ ਸਤਿਗੁਰ ਜੇ ਐਸਾ ਤਿਸ ਤੋਂ ਸੇਵ ਸੌਂਪੀਏ ਵਿੱਚੋਂ ਐਸਾ
ਸਤਿਗੁਰ ਜੇ ਮਿਲੇ
ਐਸਾ
ਸਤਿਗੁਰ ਜੇ ਮਿਲੇ
ਤਿਸ ਤੋਂ
ਸੇਵ ਸੌਂਪੀਏ
ਵਿੱਚੋਂ
ਆਪ ਜਾਏ
ਜੀ ਵਿੱਚੋਂ
ਆਪ ਜਾਏ
ਆਪ ਜਾਏ ਆਪ ਜਾਏ
ਆਪ ਜਾਏ
ਵਿੱਚੋਂ
ਆਪ ਜਾਏ
ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਪੜੋ ਜੀ ਬੋਲੋ ਸਤਿਗੁਰ ਜੇ ਮਿਲੇ ਐਸਾ ਤਿਸ ਤੋਂ ਸੇਵ ਸੌਂਪੀ ਵਿੱਚੋਂ ਆਪ ਜਾਏ ਜੀ ਵਿੱਚੋਂ
ਆਪ ਜਾਏ
ਹਾਂ ਵਿੱਚੋਂ
ਆਪ ਜਾਏ
ਬਸ ਬਸ ਜੇ ਸੱਚਾ ਗਿਆਨ ਸਾਡੀ ਜ਼ਿੰਦਗੀ ਚ ਆਵੇ ਨਾ ਫਿਰ ਆਪਣਾ ਆਪ ਸੌਂਪ ਦਈਏ ਗੁਰੂ ਆਹ ਗੱਲ ਮੇਰੀ ਜ਼ਿੰਦਗੀ ਚ ਚੰਗੀ ਲੱਗੀ ਮੰਨਣੀ ਹੈ ਬਸ ਬਾ ਮਿਹਨਤ ਉਦੋਂ ਬਾਅਦ ਸਾਡੀ ਹੈ ਬਈ ਬੀਜ ਤੇ ਹੈ ਗਿਆਨ ਆ ਜੇ ਕਲਰ ਹੋਇਆ ਫਿਰ ਨਹੀਂ ਉੱਗਣਾ ਮਿਹਨਤ ਤੇ ਕਰਨੀ ਪੈਣੀ ਹੈ ਸਤਿਗੁਰ ਆਕੇ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵੇ ਲਾਸਟ
ਆਪੇ ਦਇਆ ਕਰੋ ਪ੍ਰਭ ਦਾਤੇ
ਨਾਨਕ ਅੰਤ ਸਮਾਏ।
ਨਾਨਕ ਜੀ ਕਹਿ ਰਹੇ ਨੇ, ਮਤਲਬ ਚੌਥੇ ਪਾਤਸ਼ਾਹ ਕਹਿੰਦੇ ਨੇ, ਕਿਰਪਾ ਹੋਵੇ ਮੇਰੇ ਉੱਤੇ ਤੇ ਮੈਂ ਵੀ ਉਹਦੇ ਨਾਲ ਸਮਾ ਜਾਵਾਂ, ਮੇਰੇ ਵਿਚਾਰ ਵੀ ਉਹਦੇ ਵਿਚਾਰਾਂ ਵਰਗੇ ਹੋ ਜਾਣ, ਮੈਂ ਕੁਦਰਤ ਨਾਲ ਇੱਕਮਿਕ ਹੋ ਕੇ ਜ਼ਿੰਦਗੀ ਜੀਵਾਂ, ਮੇਰੀ ਜ਼ਿੰਦਗੀ ਗੈਰ ਕੁਦਰਤੀ ਨਾ ਹੋਵੇ, ਮੈਂ ਵੀ ਸੋਹਣਾ ਜੀਵਨ ਜੀਵਾਂ। ਪਾਤਸ਼ਾਹ ਸਾਨੂੰ ਸਿਖਾ ਰਹੇ ਨੇ, ਇਸ ਕਰਕੇ ਆਓ ਸਮਝ ਕੇ ਜ਼ਿੰਦਗੀ ਜੀਣੀ, ਸੋਹਣੀ ਜ਼ਿੰਦਗੀ ਜੀਣੀ ਹੈ, ਚੜ੍ਹਦੀ ਕਲਾ ਵਿੱਚ ਹਮੇਸ਼ਾ ਰਹਿਣਾ। ਇੱਕ ਗੱਲ ਹੋਰ ਮੈਂ ਕਹਿ ਦਿਆਂ, 9:20 ਹੋਏ ਆ, 5 ਮਿੰਟ ਵਿੱਚ, 5-4 ਮਿੰਟ ਦੇ ਵਿੱਚ ਵਿੱਚ ਮੈਂ ਕਹਿ ਦਿਆਂ ਗੱਲ, ਬਈ ਜ਼ਿੰਦਗੀ ਜੀਣ ਦਾ ਕੋਈ ਇੱਕ ਫਾਰਮੂਲਾ ਨਹੀਂ ਹੈ, ਜ਼ਿੰਦਗੀ ਜਿਉਣ ਲਈ ਇੱਕ ਫਾਰਮੂਲਾ ਨਹੀਂ ਹੈ। ਫਾਰਮੂਲਾ ਕਹੋ, ਸਿਧਾਂਤ ਕਹੋ, ਪ੍ਰੋਟੋਕਾਲ ਕਹੋ, ਇੱਕ ਨਹੀਂ ਕਿਸੇ ਲਈ। ਜੇ ਹੁਣ ਮੈਂ ਇੱਕ ਸਿਧਾਂਤ ਹੈ ਵੀ ਫਲਾਣਾ ਬੰਦਾ ਬਹੁਤ ਪੜ੍ਹਿਆ, ਪੜ੍ਹ ਕੇ ਉਹ ਬੰਦਾ ਇੱਥੇ ਪਹੁੰਚ ਗਿਆ, ਮਾਫ ਕਰਨਾ, ਕਈ ਬੱਚੇ ਇਦਾਂ ਦੇ ਹੈ ਬਹੁਤ ਘੱਟ ਪੜ੍ਹਦੇ ਆ ਪਰ ਨੰਬਰ ਸਾਰਿਆਂ ਤੋਂ ਜ਼ਿਆਦਾ ਲੈ ਜਾਂਦੇ। ਹੁਣ ਇੱਦਾਂ ਉਹਨੂੰ ਕਿਵੇਂ ਕਹਿ ਸਕਦੇ ਵੀ ਪੜ੍ਹ? ਕਈਆਂ ਦਾ ਦਿਮਾਗ ਰੱਟੇ ਵਾਲਾ ਹੁੰਦਾ, ਕਈਆਂ ਦਾ ਦਿਮਾਗ ਰੱਟੇ ਵਾਲਾ ਨਹੀਂ ਹੁੰਦਾ। ਮੈਂ ਆਪਣੀ ਗੱਲ ਕਰਾਂ, ਮੈਨੂੰ ਚੇਤਾ ਨਹੀਂ ਰਹਿੰਦਾ। ਜੇ ਤੁਸੀਂ ਮੇਰੀ ਗੱਲ ਕਰੋ ਵੀ ਮੈਨੂੰ ਤੁਸੀਂ ਰੱਟਾ ਲਵਾ ਦਿਓ ਵੀ ਇੱਕ ਲਾਈਨ ਮੈਨੂੰ ਫੜਾ ਦਿਓ ਤੇ ਮੈਨੂੰ ਕਹੋ ਵੀ ਰੱਟੀ ਜਾ ਪੈਰਾ ਮੈਂ ਯਾਦ ਕਰ ਲਾਂ, ਮੇਰੇ ਤੋਂ ਰੱਟਿਆ ਨਹੀਂ ਜਾਂਦਾ, ਫਿਰ ਭੁੱਲ ਜਾਂਦਾ। ਉਹ ਭੁੱਲ ਜਾਂਦੀ ਹੈ ਗੱਲ, ਰੱਟੇ ਵਾਲਾ ਦਿਮਾਗ ਨਹੀਂ ਹੈ। ਆਉਣਦੀ ਜ਼ਰੂਰ ਹੈ ਪਰ ਰੱਟਾ ਨਹੀਂ ਕਰਦਾ ਕਿਸੇ ਚੀਜ਼। ਹੁਣ ਸੁਣੋ, ਇੱਕ ਬੰਦੇ ਵਾਸਤੇ ਉਹ ਚੀਜ਼ ਚੰਗੀ ਹੁੰਦੀ ਹੈ, ਦੂਜੇ ਵਾਸਤੇ ਉਹ ਚੀਜ਼ ਮਾੜੀ ਹੋ ਜਾਂਦੀ ਹੈ। ਤਾਂ ਕਰਕੇ ਜ਼ਿੰਦਗੀ ਨੂੰ ਕਦੇ ਫਾਰਮੂਲੇ ਨਹੀਂ ਦਿੱਤੇ ਜਾ ਸਕਦੇ ਵੀ ਆਹ ਇੱਕ ਫਾਰਮੂਲਾ ਹੈ, ਆਹ ਸਿਧਾਂਤ ਹੈ, ਆਹ ਪ੍ਰੋਟੋਕਾਲ ਹੈ। ਆਪਣੀ ਜ਼ਿੰਦਗੀ ਵਿੱਚ ਫਾਰਮੂਲੇ ਬਣਾਉਣੇ ਪੈਣਗੇ, ਆਪਣੇ ਪ੍ਰੋਟੋਕਾਲ ਬਣਾਉਣੇ ਪੈਣਗੇ, ਆਪਣੇ ਸਿਧਾਂਤ ਬਣਾਉਣੇ ਪੈਣਗੇ। ਸੁਣ ਕੇ ਵੇਖੋ, ਸਮਝੋ। ਕਈ ਬੰਦਿਆਂ ਦੀਆਂ ਇੰਟਰਵਿਊ ਸੁਣੋ ਤੁਸੀਂ, ਕਾਮਯਾਬ ਬੰਦੇ, ਉਹਨੂੰ ਪੁੱਛੋ ਵੀ ਤੂੰ ਕਾਮਯਾਬ ਕਿਵੇਂ ਹੋਇਆ? ਉਹ ਪਤਾ ਕੀ ਕਹਿੰਦਾ, ਮੇਰੀ ਘਰਵਾਲੀ ਦਾ ਮੈਨੂੰ ਬੜਾ ਸਾਥ ਹੈ। ਹਰ ਬੰਦੇ ਦੀ, ਮਰਦ ਦੀ ਤਰੱਕੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ। ਕਹਿਣਗੇ, ਕਹੇਗਾ ਮੇਰੀ ਤਰੱਕੀ ਤੇ ਹੋ ਜੂ, ਤਾਂ ਮੈਂ ਇੱਥੇ ਤੱਕ ਪਹੁੰਚ ਗਿਆ ਕਿਉਂਕਿ ਮੈਨੂੰ ਮੇਰੀ ਘਰਵਾਲੀ ਦਾ ਸਾਥ ਸੀ। ਇੱਕ ਇਹ ਕਹਿੰਦਾ, ਇੱਕ ਨੌਜਵਾਨ 35 ਸਾਲ ਦਾ ਜੱਜ ਲੱਗ ਗਿਆ, ਉਹਨੂੰ ਪੁੱਛੋ ਵੀ ਤੂੰ ਦੱਸ ਬਈ ਤੂੰ ਜੱਜ ਕਿਵੇਂ ਲੱਗਾ? ਉਹ ਕਹਿੰਦਾ, ਮੈਂ ਨਾ ਕੁੜੀਆਂ ਕੜੀਆਂ ਦੇ ਚੱਕਰ ਚ ਪਈ ਆਈ, ਤਾਂ ਹੀ ਮੈਂ ਇੱਥੇ ਤੱਕ ਪਹੁੰਚ ਗਿਆ। ਹੁਣ ਵੇਖੋ, ਹੈ ਨਾ ਅੱਡ ਅੱਡ ਗੱਲ, ਸਮਝ ਕੇ ਵੇਖੋ। ਇੱਕ ਕਹਿੰਦਾ, ਔਰਤ ਦੇ ਕਰਕੇ, ਉਹਦੀ ਸਪੋਰਟ ਕਰਕੇ ਮੈਂ ਇੱਥੇ ਤੱਕ ਪਹੁੰਚਿਆ, ਇੱਕ ਇਹ ਕਹਿੰਦਾ। ਦੂਜਾ ਕਹਿੰਦਾ, ਮੈਂ ਤੇ ਔਰਤਾਂ ਦੇ ਚੱਕਰ ਚ ਤਾਂ ਇੱਥੇ ਤੱਕ ਪਹੁੰਚਿਆ। ਲੈ ਕਰ ਲਓ ਗੱਲ, ਹੋ ਗਈ ਨਾ ਗੱਲ ਅਲੱਗ ਅਲੱਗ। ਇੱਕ ਪ੍ਰੋਟੋਕਾਲ ਕਿਵੇਂ ਹੋ ਸਕਦਾ ਕਾਮਯਾਬੀ ਲਈ? ਕਾਮਯਾਬੀ ਲਈ ਇੱਕ ਫਾਰਮੂਲਾ ਕਿਵੇਂ ਹੋ ਸਕਦਾ? ਫਾਰਮੂਲੇ ਤੇ ਬਣਾਉਣੇ ਪੈਣਗੇ, ਸਾਨੂੰ ਸਾਡੇ ਇੰਟਰਸਟ ਲੱਭਣੇ, ਸਾਨੂੰ ਸਾਡੇ ਸੁਭਾਅ ਨੂੰ ਖੁਦ ਵਾਚਣਾ ਪਏਗਾ। ਜੇ ਮੈਨੂੰ ਮਿੱਠਾ ਪਸੰਦ ਹੈ, ਜ਼ਰੂਰੀ ਨਹੀਂ ਤੈਨੂੰ ਵੀ ਪਸੰਦ ਹੋਵੇ। ਜੇ ਮੇਰਾ ਦਿਮਾਗ ਜਿੱਦਾਂ ਦਾ, ਜ਼ਰੂਰੀ ਨਹੀਂ ਤੇਰਾ ਦਿਮਾਗ ਵੀ ਉਦਾਂ ਦਾ ਹੋਵੇ। ਹਰ ਬੰਦੇ ਦੀ ਸੋਚ ਵੱਖਰੀ, ਜਿੰਨੇ ਤਰ੍ਹਾਂ ਦੇ ਬੰਦੇ ਨੇ ਉਨੇ ਤਰ੍ਹਾਂ ਦੀ ਸੋਚ ਹੈ, ਤੇ ਆਪੋ ਆਪਣੀ ਜ਼ਿੰਦਗੀ ਦੇ ਫਾਰਮੂਲੇ ਬਣਾਉਣੇ ਪੈਣਗੇ। ਇੱਕ ਬੰਦੇ ਦਾ ਸੱਚ ਦੂਜੇ ਦਾ ਝੂਠ ਬਣ ਜਾਂਦਾ ਹੈ। ਆਪਣੀ ਜ਼ਿੰਦਗੀ ਨੂੰ ਖੁਦ ਜਿਉਣਾ ਪੈਣਾ, ਪੈਰਾਂ ਤੇ ਖੜੇ ਹੋਣਾ ਪੈਣਾ। ਹਾਂ, ਇੱਕ ਗੱਲ ਸਿੱਖੀ ਜਾ ਸਕਦੀ ਹੈ, ਫਲਾਣਾ ਬੰਦਾ ਕਾਮਯਾਬ ਹੋਇਆ, ਮੈਂ ਕਾਮਯਾਬ ਆਪਣੀ ਜ਼ਿੰਦਗੀ ਵਿੱਚ ਹੋਣਾ। ਹੁਣ ਵੇਖੋ, ਫਲਾਣਾ ਬੰਦਾ ਬਹੁਤ ਖੁਸ਼ ਰਹਿੰਦਾ, ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ। ਪਰ ਜਿਹੜਾ ਫਾਰਮੂਲਾ ਉਹਨੇ ਖੁਸ਼ ਰਹਿਣ ਦਾ ਅਪਣਾਇਆ, ਜ਼ਰੂਰੀ ਨਹੀਂ ਕਿ ਉਹ ਫਾਰਮੂਲਾ ਮੇਰਾ ਵੀ ਹੋਏਗਾ। ਹੋ ਸਕਦਾ ਮੈਨੂੰ ਕੋਈ ਹੋਰ ਤਰੀਕਾ ਅਪਣਾਉਣਾ ਪਵੇ, ਮੈਨੂੰ ਕਿਸੇ ਹੋਰ ਢੰਗ ਨਾਲ ਆਪਣੀ ਜ਼ਿੰਦਗੀ ਜੀਣੀ ਪਵੇ। ਪਰ ਰਾਹ ਲੱਭਣੇ ਪੈਣਗੇ, ਰਾਹ ਬਣਾਉਣੇ ਪੈਣਗੇ। ਤਾਂ ਕਰਕੇ ਪ੍ਰੋਟੋਕੋਲ ਨਹੀਂ ਦਿੱਤੇ ਜਾ ਸਕਦੇ, ਫਾਰਮੂਲੇ ਨਹੀਂ ਦਿੱਤੇ ਜਾ ਸਕਦੇ। ਇਹ ਸਾਨੂੰ ਖੁਦ ਸਮਝਣਾ ਪੈਣਾ, ਆਪਣੀ ਕਾਮਨ ਸੈਂਸ ਵਰਤਣੀ ਪੈਣੀ ਹੈ, ਆਪਣੇ ਦਿਮਾਗ ਨੂੰ ਵਰਤੀਏ ਤੇ ਆਪਣੇ ਰਾਹ ਬਣਾਈਏ। ਸੰਗਤ ਨੂੰ ਬੇਨਤੀ ਹੈ, ਕੱਲ ਐਤਵਾਰ ਹੈ, ਦਿਨ ਦਾ ਦੀਵਾਨ ਲੱਗਣਾ ਹੈ 12 ਵਜੇ ਤੋਂ ਲੈ ਕੇ 2 ਵਜੇ, 11:30 ਵਜੇ ਸ਼ੁਰੂ ਹੋ ਜਾਂਦਾ ਹੈ। ਵੈਸੇ ਤੇ ਦੀਵਾਨ 11 ਵਜੇ ਚੱਲ ਪੈਂਦਾ, ਚਲੋ ਆਪਾਂ ਕੋਸ਼ਿਸ਼ ਕਰਾਂਗੇ 12:15 ਵਜੇ ਤੱਕ ਆ ਜਾਈਏ ਸਟੇਜ ਤੇ, ਤੇ ਕੱਲ ਫਿਰ 1:30 ਵਜੇ ਤੱਕ ਦੀਵਾਨ ਲੱਗਣਾ। ਕੱਲ ਫਿਰ ਦਿਨੇ ਗਰਮੀ ਬੜੀ ਹੈ, ਅੱਗੇ ਵੇਖਦੇ ਹਾਂ ਕਿੱਦਾਂ ਬਣਦੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਫਿਰ ਆਪਣਾ ਦੀਵਾਨ ਹੁੰਦੇ ਨੇ। ਅਗਲਾ ਵੀਕਐਂਡ ਕਿੰਨੀ ਕਿੰਨੀ ਤਰੀਕ ਪੈਂਦੀ, ਸ਼ੁੱਕਰ ਸ਼ਨੀ ਐਤ 9, 10, 11, ਸ਼ੁੱਕਰ ਸ਼ਨੀਵਾਰ ਰਾਤ ਦੇ ਦੀਵਾਨ, ਐਤਵਾਰ ਦਿਨ ਦਾ ਦੀਵਾਨ। ਪਰ ਵਿਚਾਲੇ ਇੱਕ 7 ਤਰੀਕ ਵੀ ਆਉਂਦੀ ਹੈ, 7 ਤਰੀਕ ਨੂੰ ਮੇਰਾ ਜਨਮ ਦਿਨ ਹੁੰਦਾ, ਕਈ ਆ ਹੀ ਜਾਂਦੇ ਆ, ਜੇ ਮੈਂ ਰੋਕ ਵੀ ਦਵਾਂ ਤਾਂ ਵੀ ਉਹਨਾਂ ਨੇ ਆਉਣਾ ਹੀ ਹੁੰਦਾ। ਇਸ ਕਰਕੇ ਉਦਣ ਮੈਂ ਇਹ ਸੋਚਿਆ ਵੀ ਆਪਾਂ ਪ੍ਰੋਗਰਾਮ ਕਰ ਲਿਆ ਕਰੀਏ, ਉਦਾਂ ਵੀ ਉਹਨਾਂ ਨੇ ਮੈਨੂੰ ਮਿਲਣਾ, ਹੈਪੀ ਬਰਥਡੇ ਭਾਈ, ਵਧਾਈਆਂ ਜੀ, ਆਹੀ ਕਹਿਣਾ। ਤੇ ਉਹਦੇ ਨਾਲੋਂ ਚੰਗਾ ਇਹ ਹੈ ਵੀ ਆਪਾਂ ਘੰਟਾ ਰਲ ਕੇ ਕੀਰਤਨ ਕਰ ਲਈਏ, ਬਸ ਕੀਰਤਨ ਹੋ ਜਾਂਦਾ, ਅਰਦਾਸ ਹੁੰਦੀ ਹੈ, ਹੁਕਮਨਾਮਾ ਹੁੰਦਾ, ਰੌਣਕ ਮੇਲਾ ਹੋ ਜਾਂਦਾ। ਇਸ ਕਰਕੇ ਜਿਨ੍ਹਾਂ ਨੇ 7 ਤਰੀਕ ਨੂੰ, ਜਿਨ੍ਹਾਂ ਦੇ ਮਨ ਚ ਹੁੰਦਾ ਵੀ ਅਸੀਂ ਪਰਮੇਸ਼ਵਰ ਦੁਆਰ ਜਾਣਾ ਹੈ, ਉਹਨਾਂ ਨੂੰ ਬੇਨਤੀ ਇਹ ਹੈ ਕਿ ਤੁਸੀਂ 11:30 ਵਜੇ ਆਪਾਂ ਕੀਰਤਨ ਕਰਾਂਗੇ ਦਿਨੇ, 1-1.5 ਘੰਟਾ ਦਰਬਾਰ ਸਾਹਿਬ ਦੇ ਵਿੱਚ, ਇੱਥੇ ਜਿਵੇਂ ਐਤਵਾਰ ਦੀਵਾਨ ਲੱਗਦਾ ਹੈ ਇਦਾਂ ਹੀ 7 ਨੂੰ ਦਿਨੇ ਲਾਵਾਂਗੇ, ਇੱਥੇ ਹੀ ਸਾਰੇ ਮਿਲ ਲਾਂਗੇ ਤੇ ਜਲ ਪਾਣੀ ਸਾਰੇ ਜ਼ਰੂਰ ਛੱਕ ਕੇ ਹੁਣ ਪ੍ਰਸ਼ਾਦਾ ਪਾਣੀ ਛਕੋ। ਤੇ ਅੱਜ ਕਾਫੀ 114 ਬੰਦਿਆਂ ਨੂੰ ਵੈਕਸੀਨ ਲੱਗੀ ਹੈ, ਫਿਰ ਅੱਗੇ ਵੀ ਬਣਾਇਆ ਜਾ ਸਕਦਾ ਜਿਨ੍ਹਾਂ ਨੇ ਲਵਾਉਣੇ ਹੋਣ ਇੰਜੈਕਸ਼ਨ, ਵੈਕਸੀਨ ਜਿਹੜੀ ਹੈ ਉਹ ਲਵਾ ਲਓ ਭਾਈ, ਸੌਖੇ ਰਵਾਂਗੇ, ਬਣੀ ਹੈ ਤੇ ਸਾਰੇ ਜਣੇ ਉਹਦਾ ਲਾਭ ਲਈਏ, ਚੰਗੀ ਗੱਲ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਕੱਲ ਦੇ ਦੀਵਾਨ ਚ ਦਿਨੇ ਸਭ ਨੇ ਹਾਜ਼ਰੀ ਭਰਨੀ, ਲੰਗਰ ਚ ਬੈਠੋ, ਆਰਾਮ ਨਾਲ ਪ੍ਰਸ਼ਾਦਾ ਪਾਣੀ ਛੱਕ ਕੇ। ਅੱਜ ਸ਼ਨੀਵਾਰ ਹੈ, ਸਾਡੇ ਕਾਲੀ ਦੇਵੀ ਦਾ ਮੰਦਿਰ ਹੈ ਪਟਿਆਲੇ ਚ, ਤੇ ਸ਼ਨੀਵਾਰ ਨੂੰ ਸਾਰਾ ਦਿਨ ਸੰਗਤ ਦੀ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਹੈ, ਸਾਰਾ ਮਾਲਵਾ ਇੱਥੋਂ ਹੀ ਲੰਘਦਾ ਨਾ, ਰੋਡ ਤੇ ਮੇਨ ਇਹ ਪੈਂਦਾ, ਤੇ ਦੇਵੀ ਦੇ ਭਗਤ ਸਾਡੇ ਬੜੇ ਨੇ ਇਲਾਕੇ ਦੇ ਵਿੱਚ, ਤੇ ਉਹ ਫਿਰ ਸਾਰੇ ਲੰਘਣ ਵਾਲੇ ਜਿਹੜੇ ਆ ਦਿਨੇ ਰੁਕਦੇ ਆ, ਪ੍ਰਸ਼ਾਦਾ ਛੱਕ ਕੇ ਜਾਂਦੇ ਆ, ਥੋੜੇ ਜਿਹੇ ਦਰਬਾਰ ਸਾਹਿਬ ਚ ਮੱਥਾ ਟੇਕਦੇ ਆ, ਬਾਕੀ ਤੇ ਉੱਥੇ ਹੀ ਲੰਘ ਜਾਂਦੇ ਆ। ਚਲੋ ਅਗਲੇ ਦੀ ਮੌਜ ਹੈ, ਅਗਲੇ ਦੀ ਮਰਜ਼ੀ ਹੈ, ਸਾਡਾ ਫਰਜ਼ ਪ੍ਰਸ਼ਾਦੇ ਦਾ, ਅਗਲੇ ਦੀ ਮਰਜ਼ੀ ਹੈ ਮੱਥਾ ਟੇਕਣਾ ਹੈ ਭਾਵੇਂ ਨਹੀਂ ਟੇਕਣਾ। ਚਲੋ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ, ਅੱਗੇ ਅਗਲੇ ਮੱਥਾ ਇੱਥੇ ਟੇਕਣ, ਚਾਹੇ ਦੇਵੀ ਮਾਤਾ ਤੇ ਟੇਕਣ, ਚਾਹੇ ਜਿੱਥੇ ਮਰਜ਼ੀ ਟੇਕਣ, ਅਗਲੇ ਦੀ ਮੌਜ ਹੈ। ਸੋ ਸ਼ਨੀ ਤੇ ਐਤਵਾਰ ਬਹੁਤ ਫਿਰ ਸੰਗਤ ਦਾ ਰਸ਼ ਹੁੰਦਾ ਹੈ, ਐਤਵਾਰ ਨੂੰ ਵੀ ਬੜੇ ਚਾਅ ਨਾਲ, ਪਰ ਸਾਡੇ ਤੁਸੀਂ ਲੰਗਰ ਵਿੱਚ ਵੇਖੋਗੇ ਭਾਵੇਂ ਸ਼ਨੀਵਾਰ ਵੀ ਹੁੰਦਾ ਰਸ਼ ਬਹੁਤ ਪੈ ਜਾਂਦਾ। ਅੱਜ ਕੱਲ੍ਹ ਧਰਨੇ ਬੜੇ ਚੱਲਦੇ, ਪਟਿਆਲਾ ਜ਼ਿਲ੍ਹਾ ਮੇਨ ਪੈਂਦਾ ਤੇ ਜਿੰਨੇ ਧਰਨੇ ਹੈ ਜਿਹੜੇ ਸਾਡੇ ਅਧਿਆਪਕਾਂ ਦੇ, ਟੀਚਰਾਂ ਦੇ, ਬਿਜਲੀ ਵਾਲਿਆਂ ਦੇ ਹੋਵੇ ਜਾਂ ਹੋਰ ਬੜੇ ਧਰਨੇ ਇੱਥੇ ਮਹਿਕਮਿਆਂ ਦੇ ਚੱਲਦੇ ਹੀ ਰਹਿੰਦੇ, ਤੇ ਉਹ ਫਿਰ ਜਿਹੜੀ ਡਿਊਟੀ ਹੁੰਦੀ ਹੈ ਵੀ ਹਾਂਜੀ ਇੰਨੇ ਬਣੇ ਬੰਦਿਆਂ ਨੇ ਲੰਘਣਾ ਹੈ, ਸਾਨੂੰ ਮੈਸੇਜ ਆ ਜਾਂਦਾ ਪਹਿਲਾਂ, ਕੱਲ੍ਹ ਮੈਨੂੰ ਭੈਣਾਂ ਇੱਥੇ ਆਈਆਂ ਰਾਤ, ਕਹਿੰਦੇ ਅਸੀਂ ਰਹਿਣਾ ਹੈ, ਤੇ ਮੈਨੂੰ ਚੇਤਾ ਸੀ, ਮੈਂ ਕਿਹਾ ਭੈਣ ਜੀ ਜੇ ਰਹਿਣਾ ਹੈ ਨਾ ਤੁਸੀਂ ਤੇ ਸਵੇਰੇ 5 ਵਜੇ ਲੰਗਰ ਪਕਾਉਣ ਦੀ ਸੇਵਾ ਕਰਿਓ, ਕਿਉਂਕਿ ਸਾਨੂੰ ਕੱਲ੍ਹ ਮੈਸੇਜ ਆਇਆ ਹੋਇਆ ਸੀ ਕਿਸੇ ਰੈਲੀ ਵਾਸਤੇ, ਕਈ ਵੀਰ ਲੰਘਣ ਵਾਲੇ ਨੇ ਭਾਵੇਂ ਉਹ ਅਕਾਲੀ ਹੋਣ, ਚਾਹੇ ਕਾਂਗਰਸੀ, ਚਾਹੇ ਆਮ ਆਦਮੀ, ਲੰਘਣਾ ਹੈ ਜੀ ਇੱਥੋਂ ਇੰਨੇ ਬੰਦਿਆਂ ਨੇ, 2000 ਬੰਦਾ ਸਵੇਰੇ ਆਏਗਾ ਪ੍ਰਸ਼ਾਦਾ ਛਕਣਾ, ਤੇ ਫਿਰ ਉਹ ਭਾਵੇਂ ਸਵੇਰ ਦੇ 5 ਵਜੇ ਹੋਣ, ਭਾਵੇਂ 7 ਵਜੇ ਲੰਘਣਾ ਹੈ, ਭਾਵੇਂ 9 ਵਜੇ ਲੰਘਣਾ, ਫਿਰ ਪ੍ਰਸ਼ਾਦਾ ਆਪਾਂ ਤਿਆਰ ਕਰਨਾ ਹੁੰਦਾ। ਤੇ ਕੱਲ ਮੈਂ ਕਹਿ ਰਿਹਾ ਸੀ, ਮੈਂ ਕਿਹਾ ਜੀ ਭੈਣ ਜੀ ਸਾਰੇ ਜਣੇ ਸਵੇਰੇ ਸਵੇਰੇ ਜਾ ਕੇ ਤੇ ਲੰਗਰ ਚ ਪ੍ਰਸ਼ਾਦੇ ਪਕਾਇਓ, ਹੁਣ ਅਸੀਂ ਮਸ਼ੀਨ ਵੀ ਬਣਵਾਈਏ ਕਿਉਂਕਿ ਕਦੇ ਕਦੇ ਐਮਰਜੈਂਸੀ ਵੀ ਪੈ ਜਾਂਦੀ ਹੈ, ਹੁਣ 5 ਵਜੇ ਤੇ ਵੈਸੇ ਤੇ ਸਾਡੇ ਭੈਣਾਂ ਪ੍ਰਸ਼ਾਦੇ ਪਕਾਉਣ ਕਾਫੀ ਆ ਜਾਂਦੀ ਹੈ ਦਿਨੇ, ਪਰ ਜੇ ਸਵੇਰੇ 5 ਵਜੇ ਪ੍ਰਸ਼ਾਦੇ ਪਕਾਉਣ ਬੁਲਾਉਣਾ ਹੋਵੇ ਤੇ ਇਹ ਤੇ ਔਖਾ ਵੀ ਹੈ ਨਾ, ਘਰਾਂ ਦਾ ਵੀ, ਮੱਝਾਂ ਡੰਗਰ ਸਾਹਮਣੇ, ਘਰ ਦੇ ਕੰਮ ਕਾਰ ਕਰਨੇ, ਤੇ ਸਾਡੀਆਂ ਭੈਣਾਂ ਨੂੰ ਫਿਰ ਕਈ ਵਾਰੀ ਦਿੱਕਤ ਵੀ ਹੁੰਦੀ ਹੈ। ਸੋ ਇਸ ਕਰਕੇ ਹੁਣ ਅਸੀਂ ਮਸ਼ੀਨ ਵੀ ਸੋਚਿਆ ਵੀ ਲਾਈਏ ਤੇ ਜਦੋਂ ਕਦੇ ਐਮਰਜੈਂਸੀ ਪਵੇ ਫਿਰ ਮਸ਼ੀਨ ਚਲਾ ਲਿਆ ਕਰੀਏ, ਉਦਾਂ ਫਿਰ ਸਾਡੀਆਂ ਜਿਹੜੀਆਂ ਸੇਵਾ ਕਰਨ ਵਾਲੀਆਂ ਭੈਣਾਂ ਨਾਲ ਮਿਲ ਕੇ। ਬਟ ਨਾਲੇ ਵੇਖੋ ਅੱਜ ਕੱਲ ਦੇ ਮੌਸਮ ਤੇ ਤਵੀ ਦੇ ਨੇੜੇ ਜਾਣ ਨੂੰ ਜੀ ਨਹੀਂ ਕਰਦਾ, ਕਿਉਂ ਬਈ? ਤੇ ਇੰਨੀ ਗਰਮੀ ਦੇ ਵਿੱਚ ਪ੍ਰਸ਼ਾਦੇ ਪਕਾਉਣ ਦੀ ਘਾਲਣਾ ਘਾਲਣ ਵਾਲਾ ਕੰਮ ਹੈ, ਸੱਚੀ ਗੱਲ ਹੈ। ਤੇ ਨਾਲੇ ਨਾ ਲੰਗਰ ਵਾਲੇ ਪਾਸੇ, ਤਵੇ ਵਾਲੇ ਪਾਸੇ, ਤਵੀ ਵਾਲੇ ਪਾਸੇ ਉਹੀ ਭੈਣਾਂ ਮੂੰਹ ਕਰਦੀਆਂ ਜਿਨ੍ਹਾਂ ਨੂੰ ਹੁੰਦਾ ਵੀ ਹਾਂ, ਨਹੀਂ ਤੇ ਅਗਲਾ ਕਹਿੰਦਾ ਲਾਇਆ ਪਾਇਆ ਕੱਪੜੇ ਲੀੜੇ ਪਾਏ ਆ ਤੇ ਲੰਗਰ ਵਾਲੇ ਪਾਸੇ ਨਾਲੇ ਤਵੀ ਪੀ। ਬਹੁਤ ਘੱਟ ਹੈ ਜੀ ਸੱਚੀ, ਜਿਹਨੇ ਹੁਣ 25-30 ਹਜ਼ਾਰ ਦਾ ਪਰਸ ਫੜਿਆ ਉਹ ਉਧਰ ਨੂੰ ਲੋਹ ਵਾਲੇ ਪਾਸੇ ਨਹੀਂ ਜਾਂਦਾ। ਪਸੀਨਾ ਵੇਖੋ ਸੁਣੋ, ਆ ਪ੍ਰਸ਼ਾਦੇ ਪਕਾਉਣ ਵਾਲੀਆਂ ਬੀਬੀਆਂ ਨਾ ਜਿਹੜੀਆਂ ਲੰਗਰ ਚੜਾਉਂਦੀਆਂ, ਮੈਨੂੰ ਮਿਲਣ ਵਾਸਤੇ ਜਦੋਂ ਤੁਸੀਂ ਆਉਣਾ ਹੈ ਤੇ ਭੈਣਾਂ ਨੂੰ ਉਹ ਦੂਰੋਂ ਹੀ ਪਤਾ, ਸਾਰੇ ਹਾਲ ਦੇ ਵਿੱਚ ਜਦੋਂ ਭੈਣਾਂ ਐਂਟਰ ਕਰਦੀਆਂ ਨਾ ਰੋਟੀਆਂ ਪਕਾ ਕੇ ਆਉਂਦੀਆਂ, ਉਹਨਾਂ ਦਾ ਪਤਾ ਲੱਗ ਜਾਂਦਾ ਹੈ, ਉਹਨਾਂ ਦੇ ਸਰੀਰ ਦੇ ਵਿੱਚੋਂ ਏਦਾਂ ਦੀ ਸਮੈਲ ਆਉਣ ਲੱਗ ਜਾਂਦੀ ਹੈ, ਉਹ ਆਟਾ ਧੂੜੇ ਦੀ ਪਰ ਪਕਾਉਂਦੀਆਂ ਕਿ ਨਹੀਂ ਭੈਣਾਂ ਸਾਡੀਆਂ, ਉਹ ਕਿਤੇ ਡਰ ਲੱਗਦਾ ਉਹਨਾਂ ਨੂੰ ਤੇ ਪਕਾਉਂਦੀਆਂ ਰੀਹ ਦੇ ਨਾਲ ਸੇਵਾ ਕਰਦੀਆਂ, ਜਿਹਨਾਂ ਨੂੰ ਚਾਅ ਹੈ ਜਿਹਨਾਂ ਨੂੰ ਲੱਗਦਾ ਵੀ ਲੋੜ ਹੈ ਉਹ ਭਾਵੇਂ ਏਦਾਂ ਨਹੀਂ ਵੀ ਪੱਕੀਆਂ ਅੱਜ ਪਕਾਵਾਂਗੇ ਤੇ ਅਗਲੇ ਜਨਮ ਵਿੱਚ ਪੱਕੀਆਂ ਪਕਾਈਆਂ ਮਿਲਣਗੀਆਂ, ਅਸੀਂ ਇਹ ਨਹੀਂ ਮੰਨਦੇ। ਉਹਨਾਂ ਨੂੰ ਇਹ ਲੱਗਦਾ ਵੀ ਲੋੜ ਹੈ, ਇੱਥੇ ਸਾਂਝਾ ਚੁੱਲ੍ਹਾ ਬਲਦਾ, ਇੱਕ ਚੁੱਲ੍ਹਾ ਘਰ ਦਾ ਹੁੰਦਾ ਇਕੱਲਿਆਂ ਦਾ, ਇੱਕ ਹੁੰਦਾ ਸਾਂਝਾ ਚੁੱਲ੍ਹਾ। ਹੁਣ ਆਪਾਂ ਇੱਥੇ 200-300-400 ਬੰਦਾ ਬੈਠੇ ਆ, 400 ਦੀ ਰੋਟੀ ਇਕੱਠੀ ਬਣੂਗੀ ਬਣੇਗੀ ਕਿ ਨਹੀਂ? 400 ਦਾ ਚੁੱਲ੍ਹਾ ਅੱਜ ਸਾਂਝਾ ਹੀ ਬਲ ਜਾਣਾ ਤੇ ਸਵੇਰ ਤੋਂ 4000 ਦਾ ਚੁੱਲ੍ਹਾ ਇਕੱਠਾ ਬਲ ਰਿਹਾ, ਸਵੇਰ ਤੋਂ ਲੈ ਕੇ ਅੱਜ ਅੱਜ 7-8 ਹਜ਼ਾਰ ਸੰਗਤ ਦਾ ਪ੍ਰਸ਼ਾਦਾ ਬਣਿਆ, ਸਵੇਰੇ ਫਿਰ ਐਤਵਾਰ ਫਿਰ 8-10 ਹਜ਼ਾਰ ਬੰਦੇ ਲਈ ਪੱਕਣਾ, ਸਾਂਝਾ ਚੁੱਲ੍ਹਾ ਬਲਣਾ। ਫਿਰ ਅਗਲਾ ਕਹਿੰਦਾ ਸਾਂਝੇ ਚੁੱਲ੍ਹੇ ਦੇ ਵਿੱਚ ਮੈਂ ਖਾਣਾ ਖਾ ਵੀ ਸਾਂਝਾ ਹੀ ਲੈਣਾ ਹੈ ਤੇ ਮੈਂ ਬਣਦਾ ਕੋਈ ਨਾ ਕੋਈ ਯੋਗਦਾਨ। ਇੱਕ ਗੱਲ ਹੋਰ ਦੱਸਾਂ, ਇੱਥੋਂ ਇੱਕ ਗੱਲ ਸਿੱਖੀਏ ਭਲਾ, ਆਪਾਂ ਸਾਂਝਾ ਚੁੱਲ੍ਹਾ ਹੈ ਨਾ ਜਿਹੜਾ, ਕਮਿਊਨਿਟੀ ਕਿਚਨ, ਸਾਰੇ ਜਣੇ ਖਾਣਗੇ ਪਰ ਪਕਾਉਣਗੇ ਕਿੰਨੇ ਜਣੇ? ਜਿੰਨੇ ਖਾਂਦੇ ਨੇ ਭਲਾ ਉਹਨੇ ਪਕਾਉਂਦੇ ਨੇ, ਬੋਲਿਓ। ਸਬਜ਼ੀ ਭਲਾ ਕਿੰਨੇ ਜਣਿਆਂ ਨੇ ਬਣਾਉਣੀ ਹੈ? ਕੱਟਣ ਵਾਲੇ ਹੋਣਗੇ 10 ਜਣੇ, ਸਾਡੇ ਸਾਰਾ ਦਿਨ ਸਬਜ਼ੀ ਕੱਟੀ ਜਾਂਦੇ ਨੇ ਵੀਰ, ਕੱਟਣ ਵਾਲੇ ਹੋਣਗੇ 10, ਬਣਾਉਣ ਵਾਲੇ ਲਾਂਗਰੀ ਨੇ 2। ਐਡਾ ਵੱਡਾ ਪਤੀਲਾ, ਐਡਾ ਵੱਡਾ ਦੇਗਾ ਸਬਜ਼ੀ ਦਾ ਬਣਾ ਦਿੱਤਾ, ਠੀਕ ਹੈ ਗੱਲ? ਉਸ ਤੋਂ ਬਾਅਦ ਪਕਾਉਣ ਵਾਲੀਆਂ ਪ੍ਰਸ਼ਾਦੇ ਭੈਣਾਂ 15 ਬੀਬੀਆਂ ਨੇ 5000 ਬੰਦੇ ਦੀ ਰੋਟੀ ਬਣਾ ਦਿੱਤੀ, ਠੀਕ ਹੈ? ਹੁਣ ਜੇ ਇਹ 15 ਵੀ ਕਹਿਣ, ਸਾਰੀਆਂ ਸੋਚਣ ਵੀ ਸਾਡੇ ਬਾਕੀ ਦੇ ਖਾਣ ਵਾਲੇ ਹੀ ਨੇ, ਆਪਾਂ ਵੀ ਖਾ ਹੀ ਲਓ, ਆਪਾਂ ਕਿਉਂ ਪਕਾਈਏ? ਤੇ ਦੱਸੋ ਫਿਰ ਲੰਗਰ ਪੱਕ ਸਕਦਾ? ਬੋਲਿਓ। ਜੇ ਸਾਰੇ ਵੀਰ ਜਿਹੜੇ ਸਬਜ਼ੀਆਂ ਕੱਟਦੇ ਨੇ ਉਹ ਕਹਿਣ ਵੀ ਸਾਰੇ ਤੇ ਕੱਟਣ ਵਾਲੇ ਖਾਣ ਵਾਲੇ ਨੇ, ਆਪਾਂ ਵੀ ਖਾਓ, ਆਪਾਂ ਕਿਉਂ ਕੱਟੀਏ? ਜੇ ਉਹ 15 ਨਾ ਕੱਟਣ ਤੇ ਫਿਰ ਸਬਜ਼ੀ ਬਣ ਜੂ? ਨਹੀਂ ਨਾ ਬਣਨੀ। ਏਦਾਂ ਹੀ ਵੀਰੋ ਸਮਾਜ ਹੈ ਨਾ ਜਿਹੜਾ, ਇਹ ਸਾਰਾ ਨਹੀਂ ਸੁਧਰਦਾ ਹੁੰਦਾ, ਏਦਾਂ ਹੀ ਚੱਲਦਾ। ਪਰ ਤੁਸੀਂ ਨਾ ਉਹਨਾਂ 15 ਚ ਆਉਣਾ ਹੁੰਦਾ, ਮੈਨੂੰ ਲੱਗ ਗਿਆ ਪਤਾ, ਮੈਂ ਸਮਝ ਜਾਵਾਂ, ਮੈਂ ਆਪਣਾ ਫਰਜ਼ ਨਿਭਾਵਾਂ। ਆ ਜਿੰਨਾ ਸਮਾਜ ਸੋਹਣਾ ਚੱਲਦਾ ਹੈ ਉਹ ਜਿਹੜੇ 15 ਨੇ ਉਹਨਾਂ ਕਰਕੇ ਚੱਲਦਾ। ਸੁਣਿਓ, ਇੱਥੇ ਜਿਹੜਾ ਲੰਗਰ ਪੱਕਦਾ ਉਹ ਜਿਹੜੇ 15 ਭਾਈ ਨੇ ਤੇ 15 ਬੀਬੀਆਂ ਨੇ ਉਹਨਾਂ ਕਰਕੇ 5000 ਦਾ ਢਿੱਡ ਭਰ ਗਿਆ ਕਿ ਨਹੀਂ, ਰੱਜ ਕੇ ਰੋਟੀ ਖਾ ਲਈ ਕਿ ਨਹੀਂ? ਬਸ ਉਹਨਾਂ 15 ਚ ਸ਼ਾਮਿਲ ਹੋਈਦਾ। ਇਹ ਨਹੀਂ ਵੇਖੀਦਾ ਕਿ ਫਲਾਣਾ ਕੀ ਕਰਦਾ, ਫਲਾਣਾ ਕਿੱਧਰ ਨੂੰ, ਉਹ ਬੋਤਲ ਪਿੱਛੇ ਵਿਕ ਗਿਆ, ਇੱਥੇ ਤੇ ਐਂ ਚੱਲਦਾ, 2 ਨੰਬਰ ਦਾ ਕੰਮ ਹੈ, ਗਲਤ ਕੰਮ ਕਰੀ ਚੱਲੋ, ਸਰਕਾਰ ਫਲਾਣਾ ਵੀ ਤੇ ਖਾਈ ਜਾਂਦਾ, ਫਲਾਣੇ ਨੇ 100 ਕਰੋੜ ਕਮਾ ਲਿਆ, ਫਲਾਣੇ ਨੇ 500 ਕਰੋੜ ਕਮਾ ਲਿਆ, ਆਪਾਂ ਵੀ ਪੁੱਠੇ ਸਿੱਧੇ ਕੰਮ ਕਰੀਏ? ਨਹੀਂ, ਮੈਨੂੰ ਸਮਝ ਹੈ ਮੈਂ ਸਮਾਜ ਲਈ ਕਰਨਾ, ਜੇ ਬਾਕੀ ਨਹੀਂ ਭਾਂਡੇ ਮਾਂਜ ਰਹੇ ਪਰ ਮੈਂ ਮਾਂਜਣੇ ਨੇ, ਬਾਕੀ ਦੀਆਂ ਭੈਣਾਂ ਲੰਘ ਗਈਆਂ ਰੋਟੀ ਖਾ ਕੇ ਪਰ ਮੈਂ ਤੇ ਪਕਾਉਣੀ ਹੈ, ਬਾਕੀ ਦੇ ਲੰਘੀ ਜਾਣ ਭਾਵੇਂ ਪਰ ਮੈਂ ਤੇ ਸਬਜ਼ੀ ਕੱਟਣੀ ਹੈ, ਮੈਂ ਬਣਾਉਣੀ ਹੈ। ਬਸ ਜਿਹੜੇ ਬੰਦੇ ਐ ਸੋਚ ਲੈਂਦੇ ਹੈ ਉਹ ਫਿਰ ਬਣਾਉਣ ਵਾਲਿਆਂ ਵਿੱਚ ਸ਼ਾਮਲ ਹੁੰਦੇ ਆ। ਉਹਨਾਂ ਕਰਕੇ ਸਮਾਜ ਸੋਹਣਾ ਬਣਦਾ ਹੈ। ਕੁਝ ਬੰਦੇ ਜ਼ਿੰਮੇਵਾਰੀ ਚੱਕੋ, ਕੁਝ ਬੰਦੇ ਤੇ ਅਸੀਂ ਉਹਨਾਂ ਥੋੜਿਆਂ ਜਿਹਾਂ ਦੇ ਵਿੱਚ ਸ਼ਾਮਲ ਹੋਣਾ ਹੈ। ਜਿਹੜੇ 15-15 ਬੰਦੇ ਜਿਹੜੇ ਹੈ, ਪਰਸੈਂਟੇਜ ਸਾਰੀ ਨਹੀਂ ਸੁਧਰਦੀ। ਸਿਆਣਿਆਂ ਦੇ ਅੰਕੜੇ ਕੱਢੇ ਹੈ, ਜਿੱਦਣ 2% ਸੁਧਰ ਜਾਣਾ ਲੋਕ, 2% ਉਦਣ ਸਮਾਜ ਬਦਲਣ ਲੱਗ ਜਾਂਦਾ ਹੈ। ਸਮਝ ਲਿਓ, ਇੰਡੀਆ ਦੇ 2% ਲੋਕ ਜਿੱਦਣ ਬੰਦੇ ਬਣ ਗਏ, ਬੰਦੇ ਉਦਣ ਇਹ ਵੀ ਅਮਰੀਕਾ ਵਾਂਗੂ ਬਣਨ ਲੱਗ ਜਾਏਗਾ। 2% ਬਹੁਤ ਹੁੰਦੇ ਆ, ਬਹੁਤ ਵੱਡੀ ਗਿਣਤੀ ਹੈ। ਤਾਂ ਕਰਕੇ ਤੁਸੀਂ ਉਹ 15 ਬੰਦਿਆਂ ਜਾਣਾ ਹੁੰਦਾ ਜਿਨ੍ਹਾਂ ਨੇ ਇਹ ਸੋਚਿਆ ਕਿ ਮੈਂ ਪਕਾਉਣਾ, ਮੈਂ ਉਹਨਾਂ ਵਾਂਗੂ। ਅੱਛਾ, ਜੇ ਸਾਰੇ ਇੱਦਾਂ ਸੋਚ ਲੈਣਗੇ ਵੀ ਬਾਕੀ ਵੀ ਖਾਈ ਜਾਂਦੇ ਨੇ, ਚੱਲ ਛੱਡ ਪਰੇ, ਬਾਕੀ ਦੀ ਪਕਾਉਂਦੇ ਮੈਂ ਕਿਉਂ ਪਕਾਵਾਂ, ਫਿਰ ਭੁੱਖੇ ਮਰ ਜਾਂਗੇ ਸਾਰੇ। ਬਸ ਜਿਹੜੇ ਉਹ ਥੋੜੇ ਆ ਨਾ ਥੋੜੇ, ਉਹਨਾਂ ਦੀ ਗਿਣਤੀ ਚ ਆ ਜਾਓ, ਆਪਣੇ ਆਪ ਨੂੰ ਉੱਥੇ ਖੜੇ ਕਰ, ਬਸ ਇਹ ਫਰਜ਼ ਨਿਭਾਓ। ਬਾਕੀ ਗੱਲਬਾਤ ਕੱਲ ਦੇ ਦੀਵਾਨ ਚ ਕਰਾਂਗੇ। ਪੜੋ ਗੱਜ ਕੇ, ਪ੍ਰਸ਼ਾਦਾ ਪਾਣੀ ਲੰਗਰ ਚ ਬਹਿ ਕੇ ਆਰਾਮ ਨਾਲ ਛਕਿਓ। ਲੋਟ ਬੱਦੀ ਤੋਂ ਕਈ ਵੀਰ ਆਏ ਆ, ਭੈਣਾਂ ਆਈਆਂ, ਅੰਮ੍ਰਿਤਸਰ ਸਾਹਿਬ ਤੋਂ ਆਏ, ਬੁਲਾਡੇ ਤੋਂ ਵੀਰ ਆਏ ਹੋਏ, ਕਈ ਪਾਸਿਆਂ ਤੋਂ ਅੱਜ ਸੰਗਤ ਆਈ ਆ। ਦੇਵੀਗੜ੍ਹ ਵਾਲੇ ਬੈਠੇ ਸਾਡੇ ਸਾਰੇ ਵੀਰ, ਸਾਰੇ ਜਿੱਥੇ ਜਿੱਥੇ ਵੀ ਆਏ, ਸਭ ਦਾ ਧੰਨਵਾਦ। ਤੇ ਬਾਕੀ ਆਉਣ ਵਾਲੇ ਦਿਨਾਂ ਚ ਪ੍ਰੋਗਰਾਮ ਲਾਈਵ ਵੀ ਘਰਾਂ ਚ ਬਹਿ ਕੇ ਵੀ ਸੁਣ ਲਿਆ ਕਰੋ, ਉਹ ਵੀ ਵਧੀਆ ਹੀ ਹੈ। ਤੇ ਜਿਹੜੇ ਆ ਸਕਦੇ ਆ ਉਹ ਆ ਜਾ, ਜਿਹੜਾ ਕੋਲ ਟਾਈਮ ਹੁੰਦਾ ਉਹ ਆ ਵੀ ਸਕਦੇ। ਚਲੋ ਬਾਕੀ ਕੱਲ ਗੱਲ ਕਰਦੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਲੱਜ ਕੇ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ।
ਰੋਜ ਧੰਨ ਹੈ ਸਭ ਧੰਨ ਹੈ ਗੁਰੂ ਅਰਜਨ ਸਾਹਿਬ ਜੀ,
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ। ਪੜੋ ਪੜੋ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ।
ਗੁਰੂ ਸ੍ਰੀ ਹਰ ਰਾਏ ਸਾਹਿਬ, ਧੰਨ ਹੈ ਸ੍ਰੀ ਹਰ ਗ੍ਰਿਹਣ ਸਾਹਿਬ, ਧੰਨ ਹੈ
ਸ੍ਰੀ ਹਰ ਰਾਏ ਸਾਹਿਬ,
ਧੰਨ ਹੈ
ਗੁਰੂ ਸ੍ਰੀ ਹਰ ਗ੍ਰਿਹਣ ਸਾਹਿਬ, ਧੰਨ ਹੈ।
ਧੰਨ ਹੈ ਸਭ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ।
ਹਾਂਜੀ ਧੰਨ ਹੈ ਸਭ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਰੋਜ਼ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਬੋ, ਸਤਨਾਮ ਸ੍ਰੀ ਵਾਹਿਗੁਰੂ ਬੋ,
ਸਤਨਾਮ ਸ੍ਰੀ ਵਾਹਿਗੁਰੂ ਬੋ,
ਗੱਜ ਕੇ ਬਈ
ਸ੍ਰੀ ਵਾਹਿਗੁਰੂ ਬੋ।
ਬੋਲਿਆ ਵਾਹਿਗੁਰੂ 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 ਬੋ, ਵਾਹਿਗੁਰੂ 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 ਬੋ,
ਵਾਹਿਗੁਰੂ 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 ਬੋ।
ਪੜਿਆ ਕਰੋ ਬਈ
ਵਾਹਿਗੁਰੂ ਬੋ,
ਵਾਹਿਗੁਰੂ 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 ਬੋਲ ਪਿਆਰਿਆਂ, ਤੇਰੇ ਬੈਠੜੇ ਲੱਗਣਗੇ ਬੋਲ,
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ,
ਤੇਰੇ ਬੈਠੜੇ ਲੱਗਣਗੇ ਬੋਲ
ਪਿਆਰਿਆਂ।
ਵੇ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ
ਵਾਹਿਗੁਰੂ ਬੋਲ ਕਦੇ ਨਾ
ਪੜੋ ਪੜੋ
ਵਾਹਿਗੁਰੂ ਬੋਲ ਕਦੇ ਨਾ
ਦੋ ਸੱਜ ਕੇ ਸੰਗਿਆ ਨਾ ਕਰੋ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਗੱਜ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ
ਸਾਰੇ ਬੋਲਿਆ ਕਰੋ ਹੋ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ
ਧੰਨ ਗੁਰੂ ਧੰਨ ਗੁਰੂ ਪਿਆਰੇ ਗੁਰੂ ਧੰਨ ਗੁਰੂ ਪਿਆਰੇ
ਧੰਨ ਗੁਰੂ ਓ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਪੜੋ ਬਈ ਪੜੋ ਗੱਜ ਕੇ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਦੋ
ਵਾਹਿਗੁਰੂ ਬੋਲ ਕਦੇ ਨਾ
ਜੀ
ਵਾਹਿਗੁਰੂ ਬੋਲ ਕਦੇ ਨਾ
ਦੋ ਪਵਨ ਗੁਰੂ ਪਾਣੀ ਬਿਨਾ ਮਾਤਾ ਤਰਸ ਮਹੱਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਜਿੰਨੀ ਨਾਮ ਤੇ ਆਇਆ ਕੈਬ ਸਕਤ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਜੀ
ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੁਣਿਆ ਗਏ ਅਰਦਾਸ ਹਮਾਰੀ ਜੀਓ
ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਦਿੱਤੇ ਸਭ ਪੁਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਗਵਾਹੀ ਦੇ ਕਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਦਿਨਾਂ ਸਿੰਘਾਂ ਸਿੰਘੜੀਆਂ ਨੇ ਧਰਮਹੇ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਨਾ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਦੇ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਗੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਗੁਰਦੁਆਰਾ ਪਰਮੇਸ਼ਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸਜਾਏ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਣਦੇ ਸਪਸ਼ਟ ਗੁਰਬਾਣੀ ਪਰੰਪਰਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਡੰਡਾ ਉਸ ਬੰਧਨ ਅਨਕਬਾਨ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਧਨਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀਣੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾ ਸਦਾ ਸਤਨਾ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਰਹਾ ਜਿਹੇ ਹਰ ਸਿਮਰਨ ਭਇਆ ਤਹੇ ਉਪਾਤ ਗੰਦਕੀਨੀ ਵੱਡ ਪੈਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਿਹੇ ਹਰ ਸਿਮਰਨ ਭਇਆ ਤਹੇ ਉਪਾਤ ਗੰਦਕੀਨੀ ਵੱਡ ਪੈਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।